अमरदास गुर
हिरदत्यावो
जे
हिरदत्यावो
श्री गुरु रामदास गुण गावो
श्री अर्जन
विघ्नन के नाशक
विघ्नन के नाशक
श्री हर गोबिंद शुभ सुमत
प्रकाशक
श्री हर राय नमो कर जोरी नमो कर जोरी
गुरु हर कृष्ण मनाए बहोरी
गुरु तेग बहादुर परम कृपाला
परम कृपाला विघ्न विनाशन सोए
तन तन सच्चे पातशाह गरीब नवाज दीन दुनिया दे मालक चवर शतर तखत दे मालक समरथ गुरु प्रतख गुरु दीन दयाल कृपाल अंतरजामी पूरन पार ब्रह्म परमेश्वर वाहिगुरु अकाल पुरख सब रूप सच्चे पातशाह दासा गरीबां दी इज्जत रखण वाले पत रखण वाले दया करन वाले मेहर करन वाले बख्शिशां करन वाले हाजरा हजूर जहरा जहूर सर्ब कला भरपूर लोक परलोक विच इज्जत पत रखण वाले समरथ गुरु प्रतख गुरु साडे गरीबां दा भला करन वाले सच्चे पातशाह महान सच्चे पातशाह दसां पातशाहियां दी जागदी जोत सच्चे पातशाह प्रतख गुरु सच्चे पातशाह मन इच्छे फल देण वाले सच्चे पातशाह सारिआं नूं सुख देण वाले सच्चे पातशाह सारिआं दे सांझे सच्चे पातशाह धन धन सच्चे पातशाह धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
साध संगत जी बड़े ही प्यार नाल सारी संगत दोवें हाथ जोड़ के उच्चारण करो धन धन श्री गुरु ग्रंथ साहिब जी महाराज
धन धन श्री गुरु ग्रंथ साहिब जी
महाराज सच्चे पातशाह जी दी पावन पवित्र हाजरी विखे सुभाईमान संगत जी आप जी ने बड़े प्यार दे नाल सतगुरु जी दी पवित्र गुरबाणी दा कीर्तन सरवण कीता है भाई साहब जी ने संगरांद वाले शब्द दा आप जी नूं कीर्तन सुनाया जी आषाढ़ सुहंदा तिस लगै जिस मन हर चरण निवास संगत जी भावें अजकल दे प्रचारक ओह संगरांद दे बड़ा खिलाफ हो गए जी हाँ जी बड़ा खुल के स्टेजां दे उत्ते संगरांद दे खिलाफ ही बोली जांदे जी भी गुरु घर विच संगरांद नहीं हैगी जी गुरमुखो भावें संगरांद नहीं हैगी पर इस गल दा इन्ना रौला पाउण दी थां ते चाहीदा इह है संगरांद वाले दिन महीने वाले दिन अजे कि तुसीं वेख लो तुसीं सियाणे बजुर्ग बैठे हो पुरातन समय तो गुरु घर विच संगरांद वाले दिन संगत जुड़दी रही है जी हाँ जी जिन्हें नहीं भी नहीं आना हुंदा जी वह भी संगरांद वाले दिन जरूर पहुँचता है जी जेड़ा नहीं भी आउंदा ना जी गुरु घर जां जिहदे को नहीं भी समा हैगा वह भी संगरांद वाले दिन गुरु घर जरूर पहुँचता है जी हाँ जी ते गुरु साहब जी का उपदेश सुनदा जी उपदेश सुनदा पता नहीं है कितों पढ़ लेंदे जी इहोजियां पुठियां गल्लां जी हाँ जी आहे जी संगरांद नहीं हैगी इसे गल ते ही सारा जोर लाई जांदा जी मैं एक ज्ञानी नूं सुन रहा सा ਉਹ ਇਸੇ ਗੱਲ 'ਤੇ ਹੀ ਸਾਰਾ ਜ਼ੋਰ ਲਾ ਬੈਠਾ ਵੀ ਸੰਗਰਾਂਦ ਨਹੀਂ ਹੈਗੀ ਜੀ ਭਲਿਆ ਲੋਕਾਂ ਜੇ ਸੰਗਰਾਂਦ ਨਹੀਂ ਹੈਗੀ ਅਤੇ ਮਹਾਰਾਜ ਨੇ ਇੰਨੀ ਲੰਮੀ ਬਾਣੀ ਕਿਉਂ ਰਚੀ ਜੀ ਫਿਰ ਜੀ ਇਹ ਅੱਜ ਕੱਲ੍ਹ ਦੇ ਜੰਮੇ ਹੋਏ ਬੰਦੇ ਜੀ ਅਤੇ ਸਾਡੇ ਇੰਨੇ ਪੁਰਾਣੇ ਮਹਾਂਪੁਰਖ ਸਿਆਣੇ ਬਜ਼ੁਰਗ ਉਹ ਸੰਗਰਾਂਦ ਵਾਲੇ ਦਿਨ ਗੁਰੂ ਘਰ ਵਿੱਚ ਇਕੱਠੇ ਹੋ ਕੇ ਤੇ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਉਪਦੇਸ਼ ਸੁਣਦੇ ਸਨ ਜੀ, ਉਪਦੇਸ਼ ਸੁਣਦੇ ਸਨ। ਫਿਰ ਬੇਨਤੀ ਹੈ, ਸੰਗਰਾਂਦ ਵਾਲੇ ਦਿਨ ਤੇ ਤਕਰੀਬਨ ਜਿਹੜਾ ਨਹੀਂ ਵੀ ਗੁਰਦੁਆਰੇ ਜਾਂਦਾ ਉਹ ਵੀ ਨਹਾ ਕੇ ਗੁਰਦੁਆਰੇ ਪਹੁੰਚ ਜਾਂਦਾ ਜੀ। ਕਿਉਂ? ਅੱਜ ਸੰਗਰਾਂਦ ਹੈ ਤੇ ਪਾਠੀ ਸਿੰਘ ਪਾਸੋਂ, ਗੁਰੂ ਕੇ ਸਿੱਖ ਪਾਸੋਂ ਮਹੀਨੇ ਦਾ ਨਾਮ ਸੁਣਨਾ ਹੈ ਜੀ। ਇਹ ਵੀ ਬੜੀ ਵੱਡੀ ਗੁਰਮੁਖੋਂ ਪਿਰਤ ਸੀਗੀ ਜੀ। ਇਸੇ ਬੰਨੇ ਬੰਦੇ ਸੰਗਤ ਕਰ ਲੈਂਦੇ ਸੀਗੇ। ਬਾਬਾ ਝੰਡਾ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖਾਂ ਦਾ ਨਾਮ ਤੁਸੀਂ ਸੁਣਿਆ ਹੋਵੇਗਾ ਜੀ। ਕਾਰ ਸੇਵਾ ਦੇ ਪਹਿਲੇ ਮਹਾਂਪੁਰਖ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਜੀ। ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲਿਆਂ ਤੋਂ ਬਾਅਦ ਬਾਬਾ ਝੰਡਾ ਸਿੰਘ ਜੀ ਕਾਰ ਸੇਵਾ ਵਾਲੇ ਹੋਏ ਜੀ। ਕੋਈ ਉਹਨਾਂ ਕੋਲ ਬਾਹਰੀ ਵਿਦਿਆ ਨਹੀਂ ਸੀ ਹੈਗੀ, ਕੋਈ ਕਥਾ ਨਹੀਂ ਸੀ ਕਰਨੀ ਆਉਂਦੀ ਜੀ, ਕੋਈ ਕੀਰਤਨ ਨਹੀਂ ਸੀ ਕਰਨਾ ਆਉਂਦਾ। ਪਰ ਸੰਗਰਾਂਦ ਵਾਲੇ ਦਿਨ ਜਿੱਥੇ ਸੇਵਾ ਚੱਲ ਰਹੀ ਹੁੰਦੀ ਸੀ ਨਾ ਜੀ, ਬੜੇ ਵੱਡੇ ਪੱਧਰ 'ਤੇ ਲੋਕ ਉੱਥੇ ਇਕੱਠੇ ਹੁੰਦੇ ਸੀਗੇ ਵੀ ਬਾਬਾ ਜੀ ਨੇ ਅੱਜ ਮਹੀਨੇ ਦਾ ਨਾਮ ਬੋਲਣਾ ਹੈ। ਗੁਰਮੁਖੋ, ਇਹ ਵਾਹਿਗੁਰੂ ਜੀ ਦੀ ਨਾਮ ਦੀ ਬਰਕਤ 'ਚ ਪਤਾ ਕੀ ਜੀ ਵੀ ਰੱਬ ਦੀ ਕਮਾਈ ਵਾਲੇ ਪਾਸਿਓਂ ਮਹੀਨੇ ਦਾ ਨਾਮ ਸੁਣ ਲਓ ਤੇ ਮਹੀਨਾ ਸਫਲਾ ਹੋ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ, ਗੱਜ ਕੇ। ਹਾਂਜੀ, ਇਹ ਪੁਰਾਤਨ ਪਰੰਪਰਾ ਸੀ ਵੀ ਮਹੀਨਾ ਚੰਗਾ ਨਿਕਲੇਗਾ ਜੀ ਜੇ ਕਿਸੇ ਕਮਾਈ ਵਾਲੇ ਪੁਰਸ਼ ਰੱਬ ਦੇ ਪਿਆਰੇ ਦੇ ਮੁਖੋਂ ਮਹੀਨੇ ਦਾ ਨਾਮ ਸੁਣ ਲਿਆ ਜਾਏ ਜੀ। ਹਾਂਜੀ, ਹੁਣ ਇਹ ਸਾਰੀਆਂ ਚੰਗੀਆਂ ਗੱਲਾਂ ਜੀ, ਪਰ ਪਤਾ ਨਹੀਂ ਵਾਹਿਗੁਰੂ ਬਖਸ਼ਿਸ਼ ਹੀ ਕਰੇ, ਮਿਹਰ ਹੀ ਕਰੇ, ਇਹਨਾਂ ਨੂੰ ਕੀ ਢਿੱਡ ਪੀੜ ਹੁੰਦੀ ਜੀ ਇਸ ਗੱਲ ਤੋਂ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਅੱਜ ਹਾੜ੍ਹ ਦਾ ਮਹੀਨਾ ਪ੍ਰਾਰੰਭ ਹੋਇਆ ਸੰਗਤ ਜੀ। ਹਾੜ੍ਹ ਦਾ ਮਹੀਨਾ ਪ੍ਰਾਰੰਭ ਹੋਇਆ, ਹਾੜ੍ਹ ਦਾ ਮਹੀਨਾ ਤੱਤਾਂ 'ਤੇ ਬੜਾ ਹੁੰਦਾ ਜੀ, ਪਰ ਗੁਰੂ ਦੀ ਕਿਰਪਾ ਨਾਲ ਬਾਹਰ ਠੰਡ ਵਰਤ ਗਈ ਹੈ ਜੀ। ਹਾਂਜੀ, ਨਹੀਂ ਤਾਂ ਤੁਸੀਂ ਸਿਆਣੇ ਬਜ਼ੁਰਗ ਬੈਠੇ ਹੋ, ਹੁਣ ਤੱਕ ਦੀ 22-23 ਸਾਲਾਂ ਦੀ ਮੇਰੀ ਉਮਰ ਵਿੱਚ ਹਾੜ੍ਹ ਦੇ ਮਹੀਨੇ ਵਿੱਚ ਠੰਡੀ ਹਵਾ ਮੁਸ਼ਕਲ ਹੀ ਹੁੰਦੀ ਸੀਗੀ ਜੀ ਮਿਲਦੀ ਜੀ। ਹਾਂਜੀ, ਬੜਾ ਰੱਬ ਦੀ ਮਿਹਰ ਦੇ ਨਾਲ ਅੱਜ ਵੇਖੋ ਬਾਹਰ ਮੀਂਹ ਵੀ ਪੈ ਰਿਹਾ, ਬਾਹਰ ਸੋਹਣੀ ਹਵਾ ਚੱਲ ਰਹੀ, ਸਵੇਰੇ ਗੜੇ ਪਏ ਜੀ। ਹਾਂਜੀ, ਪਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਭਾਈ, ਹਾੜ੍ਹ ਦਾ ਮਹੀਨਾ ਉਹਨਾਂ ਲਈ ਤੱਤਾ ਨਹੀਂ ਹੈਗਾ ਜਿਨ੍ਹਾਂ ਦੇ ਕੋਲ ਵਾਹਿਗੁਰੂ ਦਾ ਨਾਮ ਹੈਗਾ ਜੀ। ਗੱਜ ਕੇ ਆਖੋ, ਨਾਮ ਜਪਣਾ ਹੋਰ ਚੀਜ਼ ਹੈ ਤੇ ਨਾਮ ਕੋਲ ਹੋਣਾ ਹੋਰ ਚੀਜ਼ ਹੈਗੀ ਹੈ ਜੀ। ਮੁੱਖੋਂ ਵਾਹਿਗੁਰੂ ਵਾਹਿਗੁਰੂ ਜਪਣਾ ਬੜਾ ਚੰਗਾ ਕੰਮ ਹੈ, ਆਰੰਭਤਾ ਦਾ ਕੰਮ ਹੈ। ਇਹਦੇ ਤੋਂ ਵਧੀਆ ਕੰਮ ਸਾਰੀ ਦੁਨੀਆਂ 'ਚ ਹੋਰ ਕੋਈ ਨਹੀਂ ਹੈਗਾ ਜੀ। ਪ੍ਰਭ ਕਾ ਸਿਮਰਨ ਇਹਦੇ ਤੋਂ ਵਧੀਆ ਇਸ ਦੁਨੀਆਂ 'ਚ ਹੋਰ ਕੋਈ ਕੰਮ ਨਹੀਂ ਹੈਗਾ ਜੀ। ਪਰ ਗੁਰਮੁਖੋ, ਨਾਮ ਜਪਣਾ ਹੋਰ ਗੱਲ ਹੈ ਤੇ ਨਾਮ ਬੰਦੇ ਦੇ ਕੋਲ ਹੋਣਾ ਗੱਲ ਹੋਰ ਹੈਗੀ ਹੈ ਜੀ। ਹਾਂਜੀ, ਮਹਾਰਾਜ ਕਹਿੰਦੇ ਜਿਨ੍ਹਾਂ ਦੇ ਕੋਲ ਨਾਮ ਹੈਗਾ ਨਾ ਜੀ, ਉਹਨਾਂ ਨੂੰ ਹਾੜ੍ਹ ਦਾ ਮਹੀਨਾ ਤਪਦਾ ਨਹੀਂ ਲੱਗਦਾ, ਕਹਿਣ ਲੱਗੇ ਤਪਦਾ ਨਹੀਂ ਨਜ਼ਰ ਆਉਂਦਾ, ਤਪਸ਼ ਨਹੀਂ ਉਹਨਾਂ ਨੂੰ ਲੱਗਦੀ। ਵਾਹਿਗੁਰੂ ਦਾ ਨਾਮ ਨਾ ਏਅਰ ਕੰਡੀਸ਼ਨਰ ਹੈਗਾ ਸੰਗਤ ਜੀ, ਭਾਵੇਂ ਉਹਨੂੰ ਬੰਦਾ ਗਰਮ ਰੂਪ 'ਚ ਵਰਤੀ ਜਾਵੇ ਅਤੇ ਭਾਵੇਂ ਠੰਡ ਰੂਪ 'ਚ ਵਰਤੀ ਜਾਏ, ਨਾਮ ਜਪਣ ਵਾਲੇ ਮਹਾਂਪੁਰਖਾਂ ਦੇ ਜੀਵਨ ਪੜ੍ਹ ਕੇ ਵੇਖੋ, ਤੁਹਾਨੂੰ ਪਤਾ ਲੱਗ ਜਾਏਗਾ ਉਹ ਜਿਵੇਂ ਚਾਹੁਣ ਆਪਣੇ ਸਰੀਰ ਨੂੰ ਕਰ ਸਕਦੇ ਜੀ। ਆਮ ਬੰਦੇ ਨੂੰ ਭਾਵੇਂ ਇਹ ਗੱਲ ਨਾ ਸਮਝ ਆਏ ਜੀ, ਕਿਉਂ? ਉਸ ਬੰਦੇ ਦੀ ਸਰੀਰ ਤੱਕ ਪਹੁੰਚ ਹੈਗੀ ਜੀ, ਅਤੇ ਸਰੀਰ ਨੂੰ ਗਰਮੀ ਵੀ ਲੱਗਦੀ ਅਤੇ ਸਰੀਰ ਨੂੰ ਸਰਦੀ ਵੀ ਲੱਗਦੀ ਹੈ ਜੀ, ਸਰੀਰ ਦਾ ਸੁਭਾਅ ਜੀ। ਪਰ ਨਾਮ ਜਪਣ ਵਾਲੇ ਪੁਰਸ਼ਾਂ ਨੂੰ ਨਾ ਹੀ ਗਰਮੀ ਹੈ ਅਤੇ ਨਾ ਹੀ ਸਰਦੀ ਹੈ ਜੀ, ਉਹ ਠੰਡ 'ਚ ਵੀ ਆਨੰਦ ਵਿੱਚ ਹੈਗੇ ਜੀ ਅਤੇ ਉਹ ਗਰਮੀਆਂ 'ਚ ਵੀ ਆਨੰਦ ਵਿੱਚ ਹੈਗੇ ਜੀ, ਗਰਮੀਆਂ 'ਚ ਵੀ ਆਨੰਦ ਵਿੱਚ ਹੈਗੇ ਜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਦਾ ਮੁੱਖ ਵਾਕ ਸ਼ਬਦ ਤੁਸੀਂ ਸਰਵਣ ਕੀਤਾ, ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਗੁਰਬਾਣੀ ਪੜ੍ਹਿਆ ਕਰੋ, ਸੁਣਿਆ ਕਰੋ ਧਿਆਨ ਨਾਲ। ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਮਹਾਰਾਜ ਕਹਿੰਦੇ ਜਿਹਦੇ ਮਨ 'ਚ ਨਿਵਾਸ ਕਰ ਗਿਆ ਵਾਹਿਗੁਰੂ ਦਾ ਨਾਮ, ਉਹਨੂੰ ਹਾੜ੍ਹ ਦਾ ਨਾਮ, ਹਾੜ੍ਹ ਦਾ ਮਹੀਨਾ ਤੱਤਾ ਨਹੀਂ ਲੱਗਦਾ ਜੀ, ਗਰਮ ਨਹੀਂ ਲੱਗਦਾ ਜੀ। ਹੁਣ ਆਪਾਂ ਆਪਣੇ ਮਨਾਂ ਕੋਲੋਂ ਪੁੱਛਣਾ ਵੀ ਨਾਮ ਨਿਵਾਸ ਕੀਤਾ ਕਿ ਨਹੀਂ ਕੀਤਾ ਜੀ, ਸੱਚ ਪੁੱਛੀਏ ਨਾ ਜੀ। ਅਜੇ ਤਾਂ ਆਪਾਂ ਜਪਦੇ ਵੀ ਧੱਕੇ ਨਾਲ ਹੈਗੇ ਹਾਂ ਜੀ, ਸੱਚ ਪੁੱਛੋ ਜੀ ਵੀ ਬਾਬੇ ਨੇ ਕਹਿ ਤਾ ਬੋਲੋ ਅਤੇ ਵਾਹਿਗੁਰੂ ਬੋਲਣਾ ਪਏਗਾ ਜੀ। ਹਾਂਜੀ, ਅਤੇ ਜੇ ਭਾਵੇਂ ਨਾ ਆਖੇ ਤਾਂ ਬੰਦਾ ਨਾ ਵੀ ਬੋਲੇ ਤਾਂ ਸਰ ਜਾਏਗਾ ਜੀ। ਬਹੁਤ ਸਾਰੇ ਬੰਦੇ ਧੱਕੇ ਨਾਲ ਨਾਮ ਜਪ ਰਹੇ, ਧੱਕੇ ਨਾਲ ਜੀ। ਹਾਂਜੀ, ਹੁਣ ਤੁਸੀਂ ਹੌਲੀ ਬੋਲਣਾ ਵਾਹਿਗੁਰੂ, ਤੇ ਮੈਂ ਹੌਲੀ ਜੀ ਕਹਿ ਦੇਣਾ ਗੱਜ ਕੇ, ਤੇ ਉਹ ਤੁਹਾਨੂੰ ਗੱਜ ਕੇ ਬੋਲਣਾ ਪੈਣਾ ਜੀ। ਹਾਂਜੀ, ਭਾਵ ਇਹ ਵੀ ਵੱਧਾ ਰੋਟੀ ਨਾਮ ਜਪ ਰਹੇ, ਪਰ ਇੱਕ ਨਾਮ ਹਿਰਦੇ ਚ ਵਸ ਜਾਣਾ ਜੀ। ਇਹ ਉਹਨੂੰ ਹੀ ਪਤਾ ਜੀ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ ਜੀ। ਗੱਜ ਕੇ ਸਾਰੇ ਆਖੋ। ਸਵੇਰ ਦੀ ਕਥਾ ਵਿੱਚ ਵੀ ਬੇਨਤੀ ਕੀਤੀ ਸੀਗੀ ਤੇ ਹੁਣ ਫਿਰ ਕਰ ਰਿਹਾ ਜੀ। ਬਾਬਾ ਜੀ, ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਜੀ, ਗੁਰੂ ਘਰ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਮ ਹੈ। ਸਤਿਕਾਰਯੋਗ ਮਹਾਂਪੁਰਖਾਂ ਦੇ ਵਿੱਚ ਉਹਨਾਂ ਦਾ ਨਾਮ ਲਿਆ ਜਾਂਦਾ ਜੀ। ਤੇ ਬਾਬਾ ਜੀ ਨੇ ਬਹੁਤ ਕਮਾਈ ਕੀਤੀ ਜੀ ਆਪਣੇ ਜੀਵਨ 'ਚ। ਅੱਤ ਦੀਆਂ ਗਰਮੀਆਂ ਤੇ ਬਾਬਾ ਜੀ ਨੇ ਧੁੱਪੇ ਰੇਤ 'ਤੇ ਬੈਠੇ ਨਾ ਜੀ ਗੁਰਬਾਣੀ ਦਾ ਅਭਿਆਸ ਕਰਨਾ ਜੀ। ਮਾਫ਼ ਕਰਿਓ, ਮੈਂ ਸੱਚੀ ਆਪਣੇ ਮਨ ਦੀ ਗੱਲ ਦੱਸ ਰਿਹਾ। ਏਸੀ ਵਿੱਚ ਬਹਿ ਕੇ ਵੀ ਜਪਜੀ ਸਾਹਿਬ ਪੜ੍ਹਨ ਨੂੰ ਜੀ ਨਹੀਂ ਕਰਦਾ ਬੰਦੇ ਦਾ ਜੀ। ਇਹ ਬਿਲਕੁਲ ਸੱਚ ਗੱਲ ਹੈਗੀ ਜੀ। ਏਸੀ ਵਿੱਚ ਬੈਠ ਕੇ ਨਾ ਤਾਂ ਵੀ ਜਪਜੀ ਸਾਹਿਬ ਪੜ੍ਹਨ ਨੂੰ ਜੀ ਨਹੀਂ ਕਰਦਾ, ਤੇ ਜੇ ਬੱਧੋ ਰੋਟੀ ਬੰਦਾ ਸ਼ਰਮ ਦਾ ਮਾਰਿਆ ਲੱਗ ਪਵੇ ਨਾ ਜੀ, ਤੇ ਮਾਫ਼ ਕਰਿਓ ਸੰਗਤ ਜੀ, ਫਿਰ ਜਪਜੀ ਸਾਹਿਬ ਵਿੱਚ ਧਿਆਨ ਨਹੀਂ ਲੱਗਦਾ ਜੀ। ਰੇਤ 'ਤੇ ਬੈਠੇ ਹੋਣਾ ਤੇ ਗਰਮ ਲੂਆਂ ਚੱਲਣ ਦੀਆਂ ਹੋਣੀਆਂ ਤੇ ਬਾਬਾ ਜੀ ਨੇ ਬਾਣੀ ਪੜ੍ਹਦੇ ਰਹਿਣਾ ਜੀ। ਇੱਕ ਗਿਆਨੀ ਜੀ ਕਥਾ ਕਰਦੇ ਸੀਗੇ ਜੀ। ਉਹ ਬਾਬਾ ਜੀ ਨੂੰ ਕਹਿਣ ਲੱਗੇ, ਬਾਬਾ ਜੀ ਮੈਨੂੰ ਆਗਿਆ ਦਿਓ, ਮੈਂ ਪਹਾੜੀ ਇਲਾਕੇ ਵਿੱਚ ਜਾਣਾ ਚਾਹੁੰਦਾ, ਗਰਮੀ ਬੜੀ ਹੈਗੀ ਹੈ। ਅਤੇ ਉਹ ਅਕਸਰ ਹੀ ਸਵਾਲ ਪੁੱਛਦਾ ਹੁੰਦਾ ਸੀ ਵੀ ਤੁਹਾਨੂੰ ਗਰਮੀ ਕਿਉਂ ਨਹੀਂ ਲੱਗਦੀ? ਅਤੇ ਉਹਨਾਂ ਮਹਾਂਪੁਰਖਾਂ ਨੇ ਗੱਲ ਸੁਣ ਕੇ ਚੁੱਪ ਕਰ ਛੱਡਣਾ। ਅਤੇ ਬਾਬਾ ਜੀ ਕਹਿਣ ਲੱਗੇ, ਗਿਆਨੀ ਸਿੰਘ ਕੱਲ੍ਹ ਕਹਿਣ ਲੱਗੇ ਅੰਮ੍ਰਿਤ ਵੇਲੇ ਸਾਡੇ ਨਾਲ ਚੱਲਣਾ ਹੀ ਤੂੰ। ਉਹ ਕਹਿੰਦਾ ਠੀਕ ਹੈ। ਅੰਮ੍ਰਿਤ ਵੇਲੇ ਬਹਿ ਗਏ ਜੀ ਬਾਣੀ ਦਾ ਅਭਿਆਸ ਕਰਨ ਲਈ, ਅਤੇ ਗਿਆਨੀ ਜੀ ਨੂੰ ਆਖਿਆ ਵੀ ਚੌਂਕੜਾ ਮਾਰ ਲਾ। ਉਹਨੇ ਚੌਂਕੜਾ ਮਾਰਿਆ ਅਤੇ ਕਹਿਣ ਲੱਗੇ, ਬੋਲ ਮੇਰੇ ਪਿੱਛੇ ਵਾਹਿਗੁਰੂ। ਜਦੋਂ ਉਹਨਾਂ ਬੋਲਿਆ ਨਾ ਜੀ ਵਾਹਿਗੁਰੂ, ਅਤੇ ਗੁਰਮੁਖੋ ਗਿਆਨੀ ਦੀ ਸਮਾਧੀ ਲੱਗ ਗਈ ਜੀ ਉੱਥੇ ਜੀ। ਹੁਣ ਇੱਕ ਗੱਲ ਦਾ ਧਿਆਨ ਰੱਖਿਓ, ਤੁਸੀਂ ਚੋਟੀ ਦਾ ਜ਼ੋਰ ਲਾ ਲਓ ਜੀ। ਆਪਣੀ ਇੱਛਾ ਦੇ ਅਨੁਸਾਰ ਇਹ ਚੀਜ਼ਾਂ ਵਰਤ ਨਹੀਂ ਚ ਸਕਦੀਆਂ ਜੀ, ਕਿਉਂਕਿ ਦਿਨ ਰਾਤ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਰਹਿਣ ਦਾ ਮੌਕਾ ਦਾਸ ਨੂੰ ਮਿਲ ਰਿਹਾ ਮਹਾਰਾਜ ਦੀ ਕਿਰਪਾ ਨਾਲ। ਚੋਟੀ ਦਾ ਬੰਦਾ ਜ਼ੋਰ ਲਾ ਲਏ ਜੀ, ਆਪ ਸਮਾਧੀ ਨੀਚੇ ਲੱਗਦੀ ਜੀ ਬੰਦੇ ਦੀ ਜੀ। ਹਾਂਜੀ, 10 ਮਿੰਟ ਕਿਤੇ ਵਾਹਿਗੁਰੂ ਬੋਲਣਾ ਪਏ ਤੇ ਕਦੀ ਲੱਤ ਇੱਧਰੋਂ ਚੁੱਕਦਾ ਤੇ ਕਦੀ ਇੱਧਰੋਂ ਚੁੱਕਦਾ ਬੰਦਾ ਜੀ। ਹੋਰ ਤੇ ਛੱਡੋ, ਆ ਜਿਹੜੀਆਂ ਪਲਕਾਂ ਇਹੋ ਹੀ ਨਹੀਂ ਟਿਕਦੀਆਂ ਜੀ, ਮਨ ਨੇ ਕੀ ਟਿਕਣਾ ਜੀ। ਬੰਦਾ ਲੱਖ ਯਤਨ ਕਰੇ ਵੀ ਅੱਖਾਂ ਬੰਦ ਕਰਕੇ ਅਭਿਆਸ ਕਰਨਾ ਬੜੀ ਔਖੀ ਗੱਲ ਹੈਗੀ ਜੀ। ਉਹ ਨਾ ਜੀ ਹੋ ਗਿਆ ਸ਼ੁਰੂ ਜੀ, ਜਿਉਂ ਅੰਮ੍ਰਿਤ ਵੇਲੇ ਦਾ ਬੈਠਾ, ਨਾ ਹਿੱਲਿਆ ਨਾ ਡੁੱਲਿਆ, ਤੇ ਸ਼ਾਮਾਂ ਪੈ ਗਈਆਂ ਜੀ। ਤੇ ਬਾਬਾ ਜੀ ਨੇ ਆਪਣੇ ਥਾਂ 'ਤੇ ਜਾਣਾ ਸੀਗਾ ਤੇ ਗਿਆਨੀ ਜੀ ਹੋਣਾਂ ਨੂੰ ਨਾ ਜੀ ਗੋਡਾ ਫੜ ਕੇ ਹਿਲਾਇਆ ਜੀ ਉਹਨਾਂ ਨੇ। ਜਦੋਂ ਗੋਡਾ ਫੜ ਕੇ ਹਿਲਾਇਆ ਤੇ ਉਹ ਕਹਿਣ ਲੱਗੇ ਵੀ ਹੱਦ ਹੋ ਗਈ, ਮਿੰਟ 'ਚ ਰਾਤ ਪੈ ਗਈ। ਕਦ ਕੇ ਆਖੋ ਵਾਹਿਗੁਰੂ, ਇਹ ਮਿੰਟ 'ਚ ਹੀ ਰਾਤ ਪੈ ਗਈ ਆ ਗਿਆਨੀ ਜੀ। ਉਹ ਬਾਬਾ ਜੀ ਕਹਿੰਦੇ ਮਿੰਟ 'ਚ ਨਹੀਂ ਪਈ, ਜਿੰਨੇ ਟਾਈਮ 'ਚ ਪੈਂਦੀ ਆ ਉਨੇ ਟਾਈਮ 'ਚ ਹੀ ਪਈ ਹੈ, ਚਾਰ ਪੈਰ ਪੂਰੇ ਹੋ ਗਏ ਨੇ। ਕਹਿਣ ਲੱਗੇ ਉਹ ਕਹਿੰਦਾ ਜੀ ਨਹੀਂ ਜੀ, ਅਜੇ ਤਾਂ ਇੱਕ ਮਿੰਟ ਲੰਘਿਆ ਜੀ। ਉਹ ਕਹਿੰਦੇ ਮਿੰਟ ਨਹੀਂ ਲੰਘਿਆ, ਚਾਰ ਪੈਰ ਹੋ ਗਏ ਨੇ। ਤੇ ਇਹ ਦੱਸ ਵੀ ਗਰਮੀ ਤਾਂ ਨਹੀਂ ਲੱਗੀ ਤੈਨੂੰ? ਕਹਿਣ ਲੱਗਾ ਗਰਮੀ ਠੰਡੀਆਂ ਠੰਡੀਆਂ ਹਵਾਵਾਂ ਹੁੰਦੀਆਂ ਸੀ। ਕਹਿਣ ਲੱਗਾ ਗੱਜ ਕੇ ਆਖੋ। ਹਾਂਜੀ, ਇਹ ਵੀ ਗੱਲ ਧਿਆਨ ਨਾਲ ਸੁਣ ਲਓ, ਜਿਹੜਾ ਜਾਪ ਕਰ ਰਿਹਾ ਨਾ ਜਾਂ ਜਿਹਦਾ ਧਿਆਨ ਲੱਗ ਗਿਆ ਉਹਨੂੰ ਠੰਡੀ ਹਵਾ ਆਏਗੀ, ਪਰ ਜਿਹੜੇ ਅੰਦਰ ਵਾਹਿਗੁਰੂ ਦਾ ਨਾਮ ਵਸ ਗਿਆ ਉਹਨੂੰ ਹਵਾ ਦੀ ਲੋੜ ਵੀ ਨਹੀਂ ਹੈਗੀ ਜੀ। ਮਾਫ਼ ਕਰਿਓ, ਉਹਨੂੰ ਹਵਾ ਦੀ ਲੋੜ ਵੀ ਨਹੀਂ ਹੈਗੀ, ਠੰਡੀ ਹਵਾ ਆ ਰਹੀ ਆ ਜਾ ਰਹੀ ਉਹਨੂੰ ਕੋਈ ਮਤਲਬ ਨਹੀਂ ਹੈਗਾ ਜੀ। ਹਾਂਜੀ, ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਹਾੜ ਦਾ ਮਹੀਨਾ ਆ ਗਿਆ ਤੇ ਵੱਧ ਤੋਂ ਵੱਧ ਜਾਪ ਹੀ ਕਰ ਲਈਏ ਜੀ ਆਪਾਂ ਜੀ। ਹਾਂਜੀ, ਇਹ ਮੌਸਮ ਦਾ ਬੰਦੇ ਦੇ ਮਨ ਉੱਤੇ ਪੂਰਾ ਅਸਰ ਹੈਗਾ ਜੀ। ਐਵੇਂ ਲੋਕ ਆਖਦੇ ਮੌਸਮ ਦਾ ਮਨ 'ਤੇ ਅਸਰ ਕੋਈ ਨਹੀਂ, ਪੂਰਾ ਅਸਰ ਹੈਗਾ ਜੀ। ਮਹਾਰਾਜ ਬਾਣੀ 'ਚ ਕਹਿੰਦੇ ਜੇ ਹੀ ਰੁੱਤ, ਜਿਹੋ ਜਿਹੀ ਰੁੱਤ ਹੋਏਗੀ ਨਾ ਕਾਇਆ ਸੁਖ ਤੇਹਾ ਤੇਹੋ ਜੇਹੀ ਦੇਹੀ। ਮਹਾਰਾਜ ਕਹਿੰਦੇ ਸਰੀਰ ਵੀ ਉਹੋ ਜਿਹਾ ਬਣ ਜਾਂਦਾ ਜੀ, ਗੱਜ ਕੇ ਆਖੋ ਵਾਹਿਗੁਰੂ, ਸਰੀਰ ਵੀ ਉਹੋ ਜਿਹਾ ਬਣ ਜਾਂਦਾ ਜੀ। ਸੋ ਸੱਚੇ ਪਾਤਸ਼ਾਹ ਕਰਨ ਕਿਰਪਾ ਸਾਡੇ ਤੇ, ਮਿਹਰ ਕਰਨ ਤੇ, ਇਹ ਹਾੜ ਦਾ ਮਹੀਨਾ ਚੜ ਪਿਆ ਤੇ ਵੱਧ ਤੋਂ ਵੱਧ ਅਭਿਆਸ ਭਜਨ ਬੰਦਗੀ ਵਿੱਚ ਸਾਡਾ ਸਮਾਂ ਜਿਹੜਾ ਉਹ ਸਫਲ ਹੋਵੇ। ਹੁਣ ਲੜੀਵਾਰ ਕਥਾ ਆਪਾਂ ਸਾਰੀ ਸੰਗਤ ਨੇ ਸੁਣਨੀ ਹੈ। ਸਾਰੀ ਸੰਗਤ ਬੜੇ ਪ੍ਰੇਮ ਨਾਲ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਲੱਗੇ। ਦਾਦੀ ਜੀ ਮੰਨਣ ਨਾ ਜੀ, ਉਹ ਕਹਿੰਦੇ ਮਸੰਦ ਤੁਹਾਨੂੰ ਬੜਾ ਪਿਆਰ ਕਰਦੇ ਤੇ ਤੁਸਾਂ ਸੰਗਤਾਂ ਨੇ ਫਿਰ ਕਥਾ ਸੁਣੀ ਜੀ, ਮਸੰਦਾਂ ਦੀ ਕਥਾ ਸੁਣੀ ਜੀ। ਮਹਾਰਾਜ ਬਚਪਨ ਦੇ ਵਿੱਚ ਨੇ ਜੀ, ਪਰ ਗੁਰੂ ਸਾਹਿਬ ਤੋਲ ਮੋਲ ਦੇ ਕਿੰਨੇ ਪੂਰੇ ਹੋਣਗੇ ਜੀ। ਮਹਾਰਾਜ ਨੇ ਚਿੱਠੀ ਲਿਖੀ ਮਸੰਦ ਨੂੰ, 7 ਕਿਲੋ ਸੋਨਾ ਲਾ ਕੇ ਤੇ ਪਾਲਕੀ ਬਣਾ ਕੇ ਭੇਜੋ ਜੀ। ਲਓ ਜੀ ਪਾਲਕੀ ਬੜੀ ਚਮ ਚਮ ਕਰੇ ਜੀ, ਪਾਲਕੀ ਵਾਪਸ ਪਹੁੰਚ ਗਈ, ਵਾਹਿਗੁਰੂ ਪਾਲਕੀ ਪਟਨਾ ਸਾਹਿਬ ਆ ਗਈ ਜੀ। ਇੱਕ ਗੱਲ, ਤੁਸੀਂ ਸਿਆਣੇ ਬੈਠੇ ਹੋ ਗੁਰਮੁਖੋ, ਮੇਰੇ ਤੋਂ ਵੱਧ ਉਮਰ ਵਾਲੇ ਬੈਠੇ ਹੋ, ਨਕਲੀ ਚੀਜ਼ ਅਸਲੀ ਨਾਲੋਂ ਜ਼ਿਆਦਾ ਚਮਕੇਗੀ ਜੀ। ਜਿਹੜੀ ਨਕਲੀ ਹੈ ਨਾ ਜੀ, ਉਹ ਅਸਲੀ ਨਾਲੋਂ ਵੀ ਜ਼ਿਆਦਾ ਚਮਕਦੀ ਜੀ ਕਈ ਵਾਰੀ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪਾਲਕੀ ਨੂੰ ਅੱਗ 'ਚ ਰੱਖ ਦਿਓ ਜੀ। ਪਾਲਕੀ ਰੱਖੀ ਅੱਗ ਵਿੱਚ ਜੀ, ਅਤੇ ਉਹ ਸੜ ਕੇ ਅਤੇ ਗੁਰਮੁਖੋ ਸੋਨਾ ਮਹਾਰਾਜ ਨੇ ਕਢਾਇਆ ਅਤੇ 7 ਕਿਲੋ ਸੋਨਾ ਨਹੀਂ ਸੀ ਹੈਗਾ ਜੀ, ਸੋਨਾ ਸਾਰਾ 700 ਗ੍ਰਾਮ ਨਿਕਲਿਆ ਜੀ। ਹਾਂਜੀ, ਭਾਵ ਵੀ 1/10 ਹਿੱਸਾ ਸੋਨਾ ਨਿਕਲਿਆ, ਕਿਲੋ ਵੀ ਨਹੀਂ ਪੂਰਾ ਨਿਕਲਿਆ ਜੀ। ਮਹਾਰਾਜ ਦਾਦੀ ਮਾਤਾ ਜੀ ਕੋਲ ਲੈ ਗਏ, ਮਹਾਰਾਜ ਕਹਿੰਦੇ ਵੇਖ ਲਓ ਇਹਨਾਂ ਦਾ ਕੰਮ। ਕਹਿਣ ਲੱਗੇ ਤੁਸੀਂ ਕਹਿੰਦੇ ਉਹ ਬੜੇ ਚੰਗੇ ਨੇ, ਆ ਵੇਖ ਲਓ ਕੰਮ। ਕਹਿਣ ਲੱਗੇ ਸੋਨਾ ਪੂਰਾ ਨਹੀਂ ਲਾਇਆ ਜੀ। ਮਾਤਾ ਜੀ ਦੀ ਨਿਸ਼ਾ ਹੋ ਗਈ ਵੀ ਹੁਣ ਮੈਂ ਤੁਹਾਨੂੰ ਨਹੀਂ ਰੋਕਾਂਗੀ। ਆਸੇ ਪਾਸੇ ਪੂਰੇ ਇਸ ਗੱਲ ਦਾ ਆਵਾਜ਼ਾ ਛਾ ਗਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬਜ਼ਾਦਾ ਜੀ ਉਹ ਹੁਣ ਵਾਪਸ ਪੰਜਾਬ ਚੱਲੇ ਨੇ ਜੀ, ਆਪਣੀ ਧਰਤੀ 'ਤੇ ਚੱਲੇ। ਇੱਥੋਂ ਹੁਣ ਆਪਾਂ ਕਥਾ ਸਰਵਣ ਕਰਨੀ ਹੈ, ਕੁਝ ਸਮਾਂ ਰਹਿ ਗਿਆ ਕਥਾ ਦਾ। ਬੜੇ ਪਿਆਰ ਦੇ ਨਾਲ ਸਾਰੀ ਸੰਗਤ ਸੁਰਤੀਆਂ ਬਿਰਤੀਆਂ 10ਵੇਂ ਪਾਤਸ਼ਾਹ ਦੇ ਚਰਨਾਂ ਨਾਲ ਜੋੜੋ ਅਤੇ ਹੁਣ ਟੇਕ ਜੀਏ ਜੀ। ਬੜੇ ਪਿਆਰ ਨਾਲ ਸਾਰੀ ਸੰਗਤ ਕਹੋ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਫੇਰ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ।
ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਸਤਿਗੁਰ ਬੋਲੇ ਬਚ ਪਾਵਨ, ਹਮਨੇ ਮਧੁਰ ਦੇਸ਼ ਕੋ ਜਾਵਨ।
ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਕਹਿਤਾ ਜੀ, ਦਾਦੀ ਜੀ ਨੂੰ ਵੀ ਕਹਿਤਾ ਵੀ ਹੁਣ ਸਾਨੂੰ ਰੋਕਣਾ ਨਹੀਂ, ਅਸੀਂ ਪੰਜਾਬ ਜਾਣਾ, ਆਪਣੇ ਦੇਸ਼ ਵਿੱਚ ਜਾਣਾ ਜੀ। ਹਾਂਜੀ,
ਜਗਤ ਸੇਠ ਪਟਨੇਪੁਰ ਵਾਸੀ।
ਗੁਰਮੁਖੋ, ਪਟਨਾ ਸਾਹਿਬ ਦੇ ਵਿੱਚ ਇੱਕ ਬੜਾ ਵੱਡਾ ਸੇਠ ਰਹਿੰਦਾ ਸੀਗਾ ਜੀ, ਜਿਹਦਾ ਨਾਮ ਸੀ ਜਗਤਾ ਸੇਠ ਜੀ। ਹਾਂਜੀ,
ਗੁਰ ਕੋ ਸੇਵਕ ਬਹੁ ਧਨ ਪਾਸੀ।
ਗੁਰੂ ਸਾਹਿਬ ਜੀ ਦਾ ਇਹ ਸੇਵਕ ਸੀਗਾ ਜੀ, ਤੇ ਜਿੱਥੇ ਜਗਤਾ ਸੇਠ ਗੁਰੂ ਸਾਹਿਬ ਦਾ ਸੇਵਕ ਸੀ ਨਾ ਜੀ, ਉੱਥੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਾਇਆ ਇਹਦੇ ਕੋਲ ਖੁੱਲੀ ਹੈਗੀ ਸੀਗੀ ਜੀ। ਬੜਿਆਂ ਨੂੰ ਮਾਇਆ ਗੁਰੂ ਜੀ ਨੇ ਦਿੱਤੀ ਹੁੰਦੀ ਜੀ, ਪਰ ਮਾਫ ਕਰਿਓ, ਮਾਇਆ ਤਾਂ ਹੁੰਦੀ ਅਤੇ ਸੂਮ ਪੂਣਾ ਵੀ ਬੜਾ ਹੁੰਦਾ ਜੀ ਉਹਨਾਂ ਵਿੱਚ ਦੀ। ਹਾਂਜੀ, ਉਹ ਕਈ ਤਾਂ ਇਹੋ ਜਿਹੇ ਹੈਗੇ ਵੀ ਦੂਜਾ ਦਾਨ ਦੇਵੇ ਅਤੇ ਉਹਨਾਂ ਨੂੰ ਚਿੰਤਾ ਪੈ ਜਾਂਦੀ ਜੀ, ਮਤਲਬ ਇੰਨੇ ਉਹ ਸੂਮ ਹੁੰਦੇ ਜੀ। ਜਗਤਾ ਸੇਠ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸਿੱਖ ਹੈ, ਅਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਵੀ ਮਾਇਆ ਬੜੀ ਕੋਲ ਹੈਗੀ ਜੀ, ਪੈਸੇ ਬੜੇ ਕੋਲ ਨੇ। ਹਾਂਜੀ,
ਗਮਨ ਗੁਰੂ ਕੋ ਨਿਸ਼ਚੈ ਭਇਓ।
ਜਦੋਂ ਇਹਨੂੰ ਪਤਾ ਲੱਗਾ ਵੀ 10ਵੇਂ ਪਾਤਸ਼ਾਹ ਮਹਾਰਾਜ ਭਾਵ ਸਾਹਿਬਜ਼ਾਦਾ ਜੀ ਪਟਨਾ ਸਾਹਿਬ ਛੱਡ ਕੇ ਤੇ ਪੰਜਾਬ ਜਾ ਰਹੇ ਨੇ।
ਹਾਂਜੀ, ਜਬ ਐਸੇ ਸ਼੍ਰੋਣਨ ਸੁਣ ਲਇਓ,
ਇਹਨੇ ਆਪਣੇ ਕੰਨਾਂ ਨਾਲ ਇਹ ਗੱਲ ਸੁਣੀ ਜੀ ਵੀ ਮਹਾਰਾਜ ਹੁਣ ਪਟਨਾ ਸਾਹਿਬ ਛੱਡ ਕੇ ਤੇ ਪੰਜਾਬ ਜਾ ਰਹੇ ਨੇ ਸੱਚੇ ਪਾਤਸ਼ਾਹ।
ਹਾਂਜੀ, ਲੇ ਮਿਸ਼ਟਾਨ ਰੁਚਿਰ ਪਕਵਾਨ
ਤੇ ਗੁਰਮੁਖੋ, ਇਹ ਫਿਰ ਕਈ ਪ੍ਰਕਾਰ ਦੀਆਂ ਮਿਠਿਆਈਆਂ ਮਹਾਰਾਜ ਕੋ ਲੈ ਕੇ ਆਇਆ। ਗੱਜ ਕੇ ਆਖੋ
ਗੁਰੂ,
ਬੜੇ ਪ੍ਰਕਾਰ ਦੀਆਂ ਮਠਿਆਈਆਂ, ਬੜੇ ਬੜੇ ਪਦਾਰਥ ਮਹਾਰਾਜ ਕੋ ਲੈ ਕੇ ਆਇਆ। ਉਹਦਾ ਕਾਰਨ ਪਤਾ ਕੀ ਹੈ? ਮਹਾਰਾਜ ਦੀ ਜਿਹੜੀ ਉਮਰ ਹੈ ਉਹ ਬਾਲਾਂ ਵਾਲੀ ਹੈ ਜੀ। ਬਾਲਾਂ ਵਾਲੀ ਉਮਰ ਹੋਣ ਕਰਕੇ ਤੁਹਾਨੂੰ ਪਤਾ ਬੱਚਿਆਂ ਨੂੰ ਮਠਿਆਈਆਂ ਬੜੀਆਂ ਚੰਗੀਆਂ ਲੱਗਦੀਆਂ ਜੀ। ਭਾਵੇਂ ਗੁਰੂ ਸਾਹਿਬ ਬਾਲਕ ਨਹੀਂ ਹੈਗੇ ਜੀ, ਪਰ ਆਮ ਬੰਦਾ ਇਹੋ ਜਿਹੀਆਂ ਚੀਜ਼ਾਂ ਮਹਾਰਾਜ ਨੂੰ ਭੇਟਾ ਕਰਕੇ ਤੇ ਮਹਾਰਾਜ ਦੀਆਂ ਖੁਸ਼ੀਆਂ ਲੈਣੀਆਂ ਚਾਹੁੰਦਾ ਜੀ। ਇਹਦੇ ਕੋਲ ਖੁੱਲ੍ਹੀ ਮਾਇਆ ਸੀਗੀ ਜੀ, ਮਾਇਆ ਖੁੱਲ੍ਹੀ ਹੋਣ ਕਰਕੇ ਇਹਦਾ ਮਨ ਵੀ ਵਾਹਿਗੁਰੂ ਨੇ ਖੁੱਲ੍ਹਾ ਬਖਸ਼ਿਸ਼ ਕੀਤਾ ਸੀਗਾ ਜੀ। ਇਹ ਕੋਈ ਵਿਰਲਾ ਹੀ ਬੰਦਾ ਹੋਏਗਾ ਜੀ ਜਿਹਦੇ ਕੋਲ ਮਾਇਆ ਖੁੱਲ੍ਹੀ ਤੇ ਉਹਦਾ ਮਨ ਖੁੱਲ੍ਹਾ ਹੋਏਗਾ ਜੀ। ਨਹੀਂ ਤਾਂ ਬੜੀ ਬੜੀ ਮਾਇਆ ਵੀ ਹੈਗੀ ਅਤੇ ਬੜੇ ਬੜੇ ਸੂਮ ਵੀ ਹੈਗੇ ਜੀ ਬੰਦੇ ਜੀ। ਇਹਨੇ ਨਾ ਜੀ ਬੜੀਆਂ ਬਹੁਤ ਜ਼ਿਆਦਾ ਮਠਿਆਈਆਂ ਮਹਾਰਾਜ ਵਾਸਤੇ ਲਈਆਂ। ਹਾਂਜੀ,
ਭਰੇ ਥਾਰ ਬਹੁਤ ਧਰ ਧਰ ਪਾਨ
ਤੇ ਗੁਰਮੁਖੋ, ਆਪਣੇ ਹੱਥ ਵਿੱਚ ਵੱਡਾ ਥਾਲ ਫੜਿਆ ਜਿਹਦੇ ਵਿੱਚ ਲੱਡੂ, ਬਰਫੀ, ਰਸਗੁੱਲੇ, ਗੁਲਾਬ ਜਾਮਨੂ, ਇਹੋ ਜਿਹੀਆਂ ਬੜੀਆਂ ਚੀਜ਼ਾਂ ਜੀ ਮਹਾਰਾਜ ਵਾਸਤੇ ਮਠਿਆਈਆਂ ਲਈਆਂ। ਹਾਂ,
ਸ਼੍ਰੀ ਸਤਿਗੁਰ ਕੇ ਢਿੱਗ ਚੱਲ ਆਇਓ
ਤੇ ਗੁਰਮੁਖੋ, ਜਗਤਾ ਸੇਠ ਆਪਣੇ ਨੌਕਰਾਂ ਸਮੇਤ ਮਹਾਰਾਜ ਦੇ ਕੋਲ ਚੱਲ ਕੇ ਆਇਆ ਤੇ ਆਪ ਵੱਡਾ ਥਾਲ ਫੜਿਆ ਜਿਹਦੇ ਚ ਬੜੇ ਪ੍ਰਕਾਰ ਦੀਆਂ ਮਠਿਆਈਆਂ ਸੀਗੀਆਂ। ਗੱਜ ਕੇ ਆਖੋ
ਵਾਹਿਗੁਰੂ।
ਸ਼ਰਧਾਲੂ ਬੰਦੇ ਦੀ ਗੱਲ ਦੁਨੀਆਂ ਨਾਲੋਂ ਵੱਖਰੀ ਹੋਏਗੀ ਜੀ, ਬੜੀਆਂ ਮਠਿਆਈਆਂ ਨੇ। ਹਾਂਜੀ,
ਹੱਥ ਜੋਰ ਕਰ ਸੀਸ ਨਿਭਾਇਓ
ਤੇ ਵੇਖ ਲਓ, ਭਾਵੇਂ ਦਸਵੇਂ ਪਾਤਸ਼ਾਹ ਅਜੇ ਗੁਰਤਾ ਗੱਦੀ ਤੇ ਨਹੀਂ ਬੈਠੇ ਜੀ, ਪਰ ਜਗਤਾ ਸੇਠ ਇਵੇਂ ਹੀ ਸਤਿਕਾਰ ਕਰਦਾ ਜਿਵੇਂ ਗੁਰੂਆਂ ਦਾ ਸਤਿਕਾਰ ਕਰੀਦਾ ਜੀ। ਸਿਆਣਿਆਂ ਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਆਉਣ ਵਾਲੇ ਸਮੇਂ 'ਚ ਗੁਰਤਾ ਗੱਦੀ 'ਤੇ ਬੈਠਣਾ ਜੀ। ਜਗਤਾ ਸੇਠ ਨੇ ਮਹਾਰਾਜ ਦੇ ਅੱਗੇ ਮਠਿਆਈਆਂ ਰੱਖ ਕੇ ਅਤੇ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ। ਤੁਸੀਂ ਵੀ ਟੇਕੋ ਸਾਰੇ, ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਮਹਾਰਾਜ ਪਲੰਘੇ 'ਤੇ ਬੈਠੇ ਜੀ, ਬੈਠਣਾ ਉੱਠਣਾ ਗੱਲ ਕਰਨ ਦਾ ਸਾਰਾ ਹੀ ਤਰੀਕਾ ਦਸਵੇਂ ਪਾਤਸ਼ਾਹ ਦਾ ਗੁਰੂਆਂ ਵਾਲਾ ਹੀ ਸੀਗਾ ਜੀ। ਹੁਣ ਹੈ ਹੀ ਉਹ ਗੁਰੂ ਨੇ ਜੀ, ਇਹ ਗੱਲ ਵੱਖਰੀ, ਬਾਹਰੀ ਤੌਰ 'ਤੇ ਅਜੇ ਗੁਰਤਾ ਗੱਦੀ 'ਤੇ ਨਹੀਂ ਬੈਠੇ ਜੀ, ਹੈ ਤਾਂ ਗੁਰੂ ਹੀ ਨੇ ਜੀ ਉਹ ਜੀ। ਅਤੇ ਬੜੇ ਪਿਆਰ ਨਾਲ ਜਗਤੇ ਸੇਠ ਨੇ ਹੱਥ ਜੋੜ ਕੇ ਮੱਥਾ ਟੇਕਿਆ ਮਹਾਰਾਜ ਨੂੰ।
ਹਾਂਜੀ, ਦੋਨੋ ਮਾਤਨ ਕੋ ਕਰ ਨਮੋ,
ਮਾਤਾਵਾਂ ਵੀ ਦੋਵੇਂ ਬੈਠੇ ਸਨ, ਧੰਨ ਮਾਤਾ ਜੀ ਮਾਤਾ ਗੁਜਰੀ ਜੀ ਅਤੇ ਧੰਨ ਮਾਤਾ ਜੀ ਮਾਤਾ ਨਾਨਕੀ ਜੀ, ਮਾਤਾਵਾਂ ਵੀ ਮਹਾਰਾਜ ਦੇ ਕੋਲ ਬੈਠੇ ਨੇ। ਹਾਂਜੀ,
ਹੱਥ ਬੰਦ ਬੋਲਿਓ ਤੇ ਸਮੋ,
ਤੇ ਜਗਤੇ ਸੇਠ ਨੇ ਪਹਿਲਾਂ ਮਾਤਾ ਨਾਨਕੀ ਜੀ ਨੂੰ ਮੱਥਾ ਟੇਕਿਆ ਅਤੇ ਫਿਰ ਮਾਤਾ ਗੁਜਰੀ ਜੀ ਨੂੰ ਮੱਥਾ ਟੇਕਿਆ ਜੀ। ਤੁਸੀਂ ਵੀ ਮਾਤਾਵਾਂ ਦਾ ਧਿਆਨ ਧਰ ਕੇ ਸਿਰ ਚੁਕਾਓ, ਆਖੋ ਗੱਜ ਕੇ ਵਾਹਿਗੁਰੂ
ਵਾਹਿਗੁਰੂ।
ਬਹੁਤੀ ਨਿਮਰਤਾ ਜੀ, ਆਕੜ ਵਾਲੇ ਬੰਦੇ ਦੇ ਬਹਿਣ ਦੇ ਤਰੀਕੇ ਤੋਂ ਪਤਾ ਲੱਗ ਜਾਂਦਾ ਵੀ ਇਹਦੇ ਅੰਦਰ ਆਕੜ ਹੈਗੀ ਹੈ ਜੀ, ਮਾਫ਼ ਕਰਿਓ। ਅਤੇ ਨਿਮਾਣੇ ਬੰਦੇ ਦੇ ਬਹਿਣ ਤੋਂ ਤਰੀਕੇ ਤੋਂ ਪਤਾ ਲੱਗ ਜਾਂਦਾ ਵੀ ਇਹਦੇ ਅੰਦਰ ਨਿਮਰਤਾ ਦਾ ਵਾਸਾ ਹੈਗਾ ਜੀ। ਮਾਤਾ ਜੀ ਨੂੰ ਬੜੇ ਪਿਆਰ ਨਾਲ ਜਗਤੇ ਸੇਠ ਨੇ ਮੱਥਾ ਟੇਕਿਆ, ਹੱਥ ਬੰਦ ਬੋਲਿਓ ਤੇ ਸਮੋ, ਅਤੇ ਬੈਠਾ ਨਹੀਂ ਜੀ ਜਗਤਾ ਸੇਠ ਜੀ। ਹਾਂਜੀ, ਹੱਥ ਜੋੜ ਕੇ ਖਲੋ ਗਏ ਅਤੇ ਸੇਠ ਜੀ ਮਹਾਰਾਜ ਨੂੰ ਅਤੇ ਮਾਤਾਵਾਂ ਨੂੰ ਇਸ ਤਰ੍ਹਾਂ ਕਹਿਣ ਲੱਗ ਪਏ,
ਸ਼੍ਰੀ ਪ੍ਰਭ ਜਗਤ ਜੇਤਨੀ ਮਾਇਆ,
ਹਾਂਜੀ
ਸਭ ਤੁਮਰੀ ਬਖਸ਼ੀ ਕਰ ਦਾਇਆ।
ਹੁਣ ਉਹਦੇ ਬੋਲ ਸੁਣਿਓ ਧਿਆਨ ਨਾਲ ਜੀ, ਉਹਦੇ ਬੋਲ ਕਿੰਨੇ ਵਧੀਆ ਜੀ। ਜਗਤਾ ਸੇਠ ਜੀ ਹੱਥ ਜੋੜ ਕੇ ਮਹਾਰਾਜ ਨੂੰ ਕਹਿਣ ਲੱਗੇ, ਹੇ ਸੱਚੇ ਪਾਤਸ਼ਾਹ, ਉਦੋਂ ਹੀ ਸੱਚੇ ਪਾਤਸ਼ਾਹ ਕਿਹਾ ਜੀ, ਫਿਰ ਬੇਨਤੀ ਹੈ, ਭਾਵੇਂ ਮਹਾਰਾਜ ਗੁਰਤਾ ਗੱਦੀ 'ਤੇ ਨਹੀਂ ਬੈਠੇ ਜੀ, ਪਰ ਇਹਨਾਂ ਰੂਹਾਂ ਨੂੰ ਪਤਾ ਵੀ ਇਹ ਆਉਣ ਵਾਲੇ ਸਮੇਂ ਦੇ ਗੁਰੂ ਸਾਹਿਬ ਹਨ ਜੀ, ਉਹੀ ਸਤਿਕਾਰ। ਹੇ ਪ੍ਰਭੂ ਜੀ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਤੁਹਾਡੀ ਦਇਆ ਦੇ ਨਾਲ ਸ਼੍ਰੀ ਪ੍ਰਭ ਜਗਤ ਜੇਤਨੀ ਮਾਇਆ ਸਭ ਤੁਮਰੀ ਬਖਸ਼ੀ ਕਰ ਦਇਆ। ਜਿਸ ਮਾਇਆ ਨੂੰ ਲੋਕ ਤਰਸਦੇ ਫਿਰਦੇ ਨੇ, ਗੱਲ ਸੱਚੀ ਹੈ, ਬੜੇ ਬੜੇ ਵੱਡੇ ਬੰਦਿਆਂ ਦੀ ਸੁਰਤੀ ਮਾਇਆ ਵਿੱਚ ਲੱਗੀ ਸੀ। ਸੇਠ ਜੀ ਕਹਿ ਰਹੇ, ਸੇਠ ਜੀ ਮਹਾਰਾਜ, ਜਿਸ ਮਾਇਆ ਨੂੰ ਲੋਕ ਤਰਸਦੇ ਫਿਰਦੇ ਨੇ ਤੁਹਾਡੀ ਕਿਰਪਾ ਦੇ ਨਾਲ ਮੇਰੇ ਕੋਲ ਉਹ ਖੁੱਲੀ ਹੈਗੀ। ਕਹਿਣ ਲੱਗੇ, ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ ਤੇ ਮੇਰੇ ਕੋਲ ਉਹ ਮਾਇਆ ਖੁੱਲੀ ਹੈਗੀ। ਕਹਿਣ ਲੱਗੇ,
ਹਾਂਜੀ, ਦਈ ਆਪਨੇ ਵਰਤ ਹੈ ਸਾਰੀ।
ਤੇ ਵੈਸੇ ਜਗਤ ਵਿੱਚ ਜਿੰਨੇ ਲੋਕ ਨੇ ਮਹਾਰਾਜ ਤੁਹਾਡੀ ਦਿੱਤੀ ਹੋਈ ਮਾਇਆ ਨੂੰ ਵਰਤ ਰਹੇ ਨੇ ਜੀ। ਬੰਦਾ ਮੰਨੇ ਜਾਂ ਨਾ ਮੰਨੇ, ਜਗਤਾ ਸੇਠ ਜੀ ਸੱਚ ਬੋਲ ਰਹੇ ਜੀ। ਪਰ ਬੰਦਾ ਪਤਾ ਕੀ ਕਹਿੰਦਾ ਜੀ, ਮੈਂ ਕਮਾਈ ਆ, ਮੈਂ ਕਮਾਈ ਆ। ਉਹ ਮੈਂ ਕਮਾਈ ਜਿਹੜੀ ਨਾ ਜੀ, ਉਹ ਬੜਾ ਕੰਮ ਖਰਾਬ ਕਰ ਦਿੰਦੀ ਜੀ। ਸਮਝੋ ਵੀ ਪ੍ਰਭੂ ਨੇ ਮਾਇਆ ਦਿੱਤੀ ਹੈ ਜੀ, ਤੇ ਪ੍ਰਭੂ ਦੀ ਦਿੱਤੀ ਹੋਈ ਵਰਤ ਰਹੇ ਆ। ਜਗਤਾ ਸੇਠ ਜੀ ਦਸਵੇਂ ਪਾਤਸ਼ਾਹ ਨੂੰ ਹੱਥ ਜੋੜ ਕੇ ਬੇਨਤੀ ਕਰ ਰਹੇ, ਹੇ ਸੱਚੇ ਪਾਤਸ਼ਾਹ, ਇਸ ਜਗਤ ਵਿੱਚ ਜਿੰਨੇ ਲੋਕ ਨੇ ਸਭ ਤੁਹਾਡੀ ਦਿੱਤੀ ਹੋਈ ਮਾਇਆ ਵਰਤ ਰਹੇ ਨੇ।
ਜਾਨਤ ਇਸ ਬਿਧ ਕੋ ਸਿੱਖ ਭਾਰੇ,
ਰੱਜ ਕੇ ਆਖੋ ਵਾਹਿਗੁਰੂ। ਮਹਾਰਾਜ ਤੁਹਾਡੇ ਸਿੱਖ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਜੀ। ਮਹਾਰਾਜ ਤੁਸੀਂ ਮੇਰੇ ਤੇ ਬੜੀ ਕਿਰਪਾ ਕੀਤੀ, ਮੈਨੂੰ ਖੁੱਲਾ ਛਕਣ ਨੂੰ ਦਿੱਤਾ, ਖੁੱਲਾ ਪਾਉਣ ਨੂੰ ਦਿੱਤਾ, ਖੁੱਲੀ ਮਾਇਆ ਵਰਤਣ ਨੂੰ ਦਿੱਤੀ। ਗੁਰਮੁਖੋ ਇੱਕ ਗੱਲ ਦਾ ਚੇਤਾ ਰੱਖੋ, ਪੂਰਬਲੇ ਕਰਮ ਚੰਗੇ ਹੋਣ, ਇਹੋ ਜਿਹੇ ਸੁੱਖ ਬੰਦੇ ਦੀ ਜ਼ਿੰਦਗੀ ਵਿੱਚ ਬਣਦੇ ਜੀ, ਪੂਰਬਲੇ ਕਰਮ ਚੰਗੇ ਹੋਣ। ਹਾਂਜੀ,
ਮੈਂ ਹੋਂ ਦਾਸ ਆਪ ਕੋ ਜੋਈ,
ਤੇ ਗੱਜ ਕੇ ਆਖੋ ਸਾਰੇ। ਪਤਾ ਕੀ ਆਖਿਆ ਜੀ ਜਗਤਾ ਸੇਠ ਜੀ ਨੇ, ਮਹਾਰਾਜ ਅੱਗੇ ਹੱਥ ਜੋੜਦੇ, ਹੇ ਸੱਚੇ ਪਾਤਸ਼ਾਹ, ਮਾਇਆ ਤੁਹਾਡੀ ਦਿੱਤੀ ਹੋਈ ਹੈ ਤੇ ਮਹਾਰਾਜ ਮੈਂ ਤੁਹਾਡੇ ਚਰਨਾਂ ਦਾ ਨੌਕਰ ਹੈਗਾ। ਸੱਚੇ ਪਾਤਸ਼ਾਹ ਨੌਕਰ ਹੈਗਾ, ਸੱਚੇ ਪਾਤਸ਼ਾਹ। ਅਮੀਰ ਬੰਦੇ ਮੁਸ਼ਕਲ ਹੀ ਇਹੋ ਜਿਹੀ ਬੋਲੀ ਬੋਲਦੇ ਜੀ। ਹਾਂਜੀ,
ਬਖਸ਼ਿਓ ਮੋਹੇ ਦਰਬ ਬਹੁਤ ਸੋਈ,
ਮੈਨੂੰ ਤੁਸੀਂ ਬਹੁਤ ਧੰਨ ਬਖਸ਼ਿਸ਼ ਕੀਤਾ, ਮੈਨੂੰ ਬਹੁਤ ਧੰਨ ਤੁਸੀਂ ਦਿੱਤਾ ਸੱਚੇ ਪਾਤਸ਼ਾਹ। ਹਾਂਜੀ,
ਸਭ ਪੁਰਮਹ ਕੋਠੀ ਬਹੁ ਮੇਰੀ,
ਰੱਜ ਕੇ ਆਖੋ। ਹੁਣ ਇਹ ਗੱਪਾਂ ਨਹੀਂ ਸੀ ਮਾਰ ਰਹੇ ਜੀ ਜਗਤਾ ਸੇਠ ਜੀ। ਜਗਤਾ ਸੇਠ ਜੀ ਨੇ ਮਹਾਰਾਜ ਨੂੰ ਦੱਸਿਆ, ਸੱਚੇ ਪਾਤਸ਼ਾਹ ਜਿੰਨੀਆਂ ਵੀ ਪੁਰੀਆਂ ਨੇ ਨਾ, ਸ਼ਹਿਰ ਨੇ ਵੱਡੇ ਵੱਡੇ, ਉਹ ਵੱਡੇ ਵੱਡੇ ਜਿੰਨੇ ਸ਼ਹਿਰ ਨੇ ਸਾਰਿਆਂ ਵਿੱਚ ਮੇਰੀ ਇੱਕ ਇੱਕ ਕੋਠੀ ਹੈਗੀ ਸੱਚੇ ਪਾਤਸ਼ਾਹ। ਤੇ ਤੁਸੀਂ ਖੁਦ ਹਿਸਾਬ ਲਾ ਲਓ ਵੀ ਉਸ ਸਮੇਂ ਫਿਰ ਉਹ ਕਿੱਡਾ ਅਮੀਰ ਹੋਏਗਾ ਜੀ। ਘਰ ਨਹੀਂ, ਘਰ ਵਿੱਚ ਤੇ ਕੋਠੀ 'ਚ ਫਰਕ ਹੁੰਦਾ ਜੀ ਗੁਰਮੁਖੋ। ਹਾਂਜੀ, ਕੋਠੀ ਕੋਠੀ ਹੁੰਦੀ ਹੈ ਜੀ। ਸਭ ਪੁਰ ਮੈਂ ਕੋਠੀ ਬਹੁ ਮੇਰੀ, ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਜਿੰਨੇ ਵੱਡੇ ਵੱਡੇ ਸ਼ਹਿਰ ਨੇ ਉਹਨਾਂ ਸ਼ਹਿਰਾਂ ਦੇ ਵਿੱਚ ਮੇਰੀਆਂ ਵੱਡੀਆਂ ਵੱਡੀਆਂ ਕੋਠੀਆਂ ਹੈਗੀਆਂ, ਭਾਵ ਹਰ ਇੱਕ ਸ਼ਹਿਰ 'ਚ ਇੱਕ ਇੱਕ ਕੋਠੀ ਹੈਗੀ ਹੈ।
ਹਾਂਜੀ, ਸਭ ਪ੍ਰਕਾਰ ਤਹਿ ਸੌਜ ਕਨੇਰੀ,
ਤੇ ਹੁਣ ਇੱਕ ਹੁੰਦੀ ਕੋਠੀ ਉਵੇਂ ਪਈ। ਹਾਂਜੀ, ਇੱਕ ਮਹਾਰਾਜ ਜਿੰਨੀਆਂ ਕੋਠੀਆਂ ਨੇ ਨਾ, ਸਾਰੀਆਂ ਦੀਆਂ ਸਾਰੀਆਂ ਸਮਾਨ ਨਾਲ ਭਰੀਆਂ ਪਈਆਂ। ਮਹਾਰਾਜ ਘਰ ਤੇ ਲੋਕਾਂ ਬਣਾਏ ਹੁੰਦੇ ਜੀ ਦੂਰ ਦੂਰ, ਪਰ ਖਾਲੀ ਪਏ ਹੁੰਦੇ ਜੀ। ਹਾਂਜੀ, ਕਿਉਂ ਇੰਨੀ ਮਾਇਆ ਨਹੀਂ ਨਾ ਵੀ ਜਿੰਨੇ ਘਰ ਨੇ, ਮੰਨ ਲਓ ਬੰਦੇ ਕੋਲ ਪੰਜ ਘਰ ਨੇ ਤੇ ਪੰਜਾਂ ਘਰਾਂ ਵਿੱਚ ਫਰਿੱਜਾਂ ਵੀ ਰੱਖੀਆਂ ਹੋਣ ਤੇ ਏਸੀ ਵੀ ਲਾਏ ਹੋਣ ਜੀ, ਉਹ ਤੇ ਬੰਦਾ ਜਿੱਥੇ ਰਹਿੰਦਾ ਉੱਥੇ ਹੀ ਲਾਉਂਦਾ ਜੀ। ਪਰ ਜਗਤਾ ਸੇਠ ਜੀ ਮਹਾਰਾਜ ਨੂੰ ਦੱਸ ਰਹੇ ਤੇ ਮਹਾਰਾਜ ਬੜੇ ਧਿਆਨ ਨਾਲ ਸੁਣ ਰਹੇ ਜੀ ਗੱਲਾਂ। ਮਹਾਰਾਜ ਸਭ ਕੋਠੀਆਂ ਵਿੱਚ ਤੁਹਾਡੀ ਮਿਹਰ ਨਾਲ ਸਮਾਨ ਭਰਿਆ ਪਿਆ। ਹਾਂਜੀ,
ਜਿਸ ਜਿਸ ਮਗ ਕੋ ਰਾਵਰ ਜਾਵੋ,
ਮਹਾਰਾਜ ਆਪ ਜੀ ਨੇ ਜਿਹੜੇ ਜਿਹੜੇ ਰਸਤੇ ਜਾਣਾ ਨਾ ਸੱਚੇ ਪਾਤਸ਼ਾਹ। ਹਾਂਜੀ,
ਜਹ ਜਹ ਨਿਸਮਹ ਡੇਰੋ ਪਾਵੋ,
ਤੇ ਜਿੱਥੇ ਜਿੱਥੇ ਤੁਸੀਂ ਮਹਾਰਾਜ ਰਾਤ ਰੁਕਣਾ, ਮੇਰੀ ਬੇਨਤੀ ਹੈ ਹਰ ਇਲਾਕੇ ਵਿੱਚ ਵਾਹਿਗੁਰੂ ਸ਼ਹਿਰ ਵਿੱਚ ਤੁਹਾਡੀ ਬਖਸ਼ੀ ਹੋਈ, ਤੁਹਾਡੀ ਕੋਠੀ ਹੈਗੀ ਸੱਚੇ ਪਾਤਸ਼ਾਹ, ਤੇ ਰਾਤ ਜਿੱਥੇ ਰਹਿਣਾ ਕੋਠੀ ਵਿੱਚ ਹੀ ਰਹਿਣਾ ਸੱਚੇ ਪਾਤਸ਼ਾਹ, ਕਿਤੇ ਤੁਹਾਨੂੰ ਬਾਹਰ ਨਾ ਪੜਾ ਲਾਉਣਾ ਪਏ। ਹਾਂਜੀ,
ਤਹਿ ਤੇ ਖਰਚ ਲੇਹੋ ਮਨ ਪਾਇਆ
ਮਹਾਰਾਜ, ਹਰ ਕੋਠੀ ਵਿੱਚ ਜਿੱਥੇ ਤੁਸੀਂ ਰਹੋਗੇ ਉੱਥੇ ਸੇਵਕ ਨੌਕਰ ਚਾਕਰ ਲਾਏ ਨੇ, ਤੇ ਮਹਾਰਾਜ ਮੈਂ ਚਿੱਠੀ ਲਿਖ ਦਿੰਦਾ ਸਾਰਿਆਂ ਨੂੰ, ਹਰ ਕੋਠੀ ਵਿੱਚ ਜਦੋਂ ਤੁਸੀਂ ਆਰਾਮ ਕਰਨ ਜਾਓਗੇ ਤੁਹਾਨੂੰ ਖੂਬ ਮਾਇਆ ਵੀ ਭੇਟਾ ਕਰਨਗੇ ਮਹਾਰਾਜ। ਹਰ ਕੋਠੀ ਵਿੱਚ ਜੀ, ਤੁਸੀਂ ਖੁਦ ਹਿਸਾਬ ਲਾਓ ਵੀ ਜਗਤਾ ਸੇਠ ਕਿੰਨਾ ਅਮੀਰ ਹੋਏਗਾ ਜੀ। ਫਿਰ ਜੀ ਉਸ ਸਮੇਂ ਜੀ, ਅੱਜ ਦੀ ਭਾਸ਼ਾ ਵਿੱਚ ਮੈਂ ਆਖਾਂ ਤਾਂ ਕਿਸੇ ਮੰਤਰੀ ਤੋਂ ਘੱਟ ਨਹੀਂ ਹੋਏਗਾ ਜੀ ਉਹ ਜੀ, ਕਿਸੇ ਮੰਤਰੀ ਤੋਂ ਘੱਟ ਨਹੀਂ ਹੋਏਗਾ। ਮਹਾਰਾਜ ਆਪ ਜੀ ਆਰਾਮ ਕਰਿਓ, ਸਭ ਲੰਗਰ ਵੀ ਪਹੁੰਚੇਗਾ ਤੇ ਮਾਇਆ ਵੀ ਭੇਟਾ ਕਰਨਗੇ ਆਪ ਜੀ ਨੂੰ। ਹਾਂਜੀ,
ਰਹੋ ਜਿਤਕ ਦਿਨ ਤੈ ਹਰ ਖਾਇਆ,
ਤੇ ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਫਿਰ ਤੁਸੀਂ ਜਿੰਨਾ ਚਿਰ ਰਹਿਣ ਦਾ ਫੁਰਨਾ ਬਣਾਓ ਤੁਸੀਂ ਓਨਾ ਚਿਰ ਹੀ ਉਹਨਾਂ ਕੋਠੀਆਂ ਵਿੱਚ ਰਹੋ ਮਹਾਰਾਜ, ਕੋਈ ਰੋਕੇਗਾ ਨਹੀਂ ਮਹਾਰਾਜ, ਹੈ ਹੀ ਤੁਹਾਡੀਆਂ, ਮੇਰੀਆਂ ਹੈ ਹੀ ਨਹੀਂ। ਹਾਂਜੀ,
ਖਾਨ ਪਾਨ ਸ਼ੁਭ ਬਸਤਰ ਜੇ ਚਾਹੀਏ,
ਹਾਂਜੀ
ਮਮ ਕੋਠੀ ਸਿੱਖ ਕੋ ਪਟ ਕਹੀਏ।
ਬਸ ਸੱਚੇ ਪਾਤਸ਼ਾਹ ਜਿਹੜਾ ਵਸਤਰ ਖਾਣ ਪਾਣ, ਰਸਤੇ ਚ ਕਈ ਪ੍ਰਕਾਰ ਦੇ ਪਦਾਰਥਾਂ ਦੀ ਲੋੜ ਪੈਂਦੀ, ਮਹਾਰਾਜ ਆਪ ਜੀ ਉਸ ਕੋਠੀ ਵਾਲਿਆਂ ਨੂੰ ਕਹਿ ਦਿਓ ਤੁਹਾਨੂੰ ਸਭ ਕੁਝ ਪ੍ਰਾਪਤ ਹੋ ਜਾਏਗਾ, ਸਭ ਕੁਝ ਪ੍ਰਾਪਤ ਹੋ ਜਾਏਗਾ। ਕਿਰਪਾ ਕਰਿਓ, ਤੁਹਾਡੀਆਂ ਬਖਸ਼ੀਆਂ ਹੋਈਆਂ ਕੋਠੀਆਂ ਨੇ, ਤੇ ਜਾਂਦਿਆਂ ਜਾਂਦਿਆਂ ਸੱਚੇ ਪਾਤਸ਼ਾਹ ਸਾਰੀਆਂ ਕੋਠੀਆਂ ਵਿੱਚ ਚਰਨ ਪਾਉਂਦੇ ਹੋਏ ਜਾਇਓ ਮਹਾਰਾਜ, ਜਿੰਨੀਆਂ ਕੋਠੀਆਂ ਨੇ ਸਾਰੀਆਂ ਕੋਠੀਆਂ ਵਿੱਚ ਆਪਣੇ ਪਵਿੱਤਰ ਚਰਨ ਪਾਉਂਦੇ ਹੋਏ ਸੱਚੇ ਪਾਤਸ਼ਾਹ ਜਾਇਓ। ਹਾਂਜੀ,
ਮਾਮ ਗੁਮਾਸ਼ਤੇ ਜਗ ਮਹਿ ਜੇਈ,
ਹਾਂਜੀ
ਮੈਂ ਲਿਖਦੇ ਹੋ ਮਾਨ ਹੈ ਸੇਈ।
ਮਹਾਰਾਜ ਸਾਰਿਆਂ ਨੂੰ ਮੈਂ ਚਿੱਠੀਆਂ ਭੇਜਦੇ ਹਾਂ, ਮਹਾਰਾਜ ਸਾਰੇ ਤੁਹਾਡੇ ਆਉਣ ਦੀ ਖੁਸ਼ੀ ਵਿੱਚ ਤਿਆਰ ਬੈਠੇ ਨੇ, ਜਿੰਨੇ ਕੋਠੀਆਂ ਵਿੱਚ ਸੇਵਕ ਬੈਠੇ ਨੇ ਨੌਕਰ ਬੈਠੇ ਨੇ ਉਹ ਤੁਹਾਡੇ ਆਉਣ ਦੀ ਖੁਸ਼ੀ ਵਿੱਚ ਤਿਆਰ ਬੈਠੇ ਨੇ। ਹਾਂਜੀ,
ਜਿਤਕ ਸੇਵ ਮੋਤੇ ਹੋਏ ਜਾਈ,
ਹਾਂਜੀ
ਮੈਂ ਨਿਸ਼ਚੈ ਜਾਨੋ ਸਫਲਾਈ।
ਸਫਰ ਬੜੀ ਦੂਰ ਦਾ ਸੱਚੇ ਪਾਤਸ਼ਾਹ, ਗੱਜ ਕੇ ਆਖੋ। ਸੰਗਤ ਜੀ, ਇਹ ਵੀ ਗੱਲ ਹੈ ਨਾ ਜਿਹੜੀ ਕਿਸੇ ਵਿਰਲੇ ਬੰਦੇ ਦੇ ਅੰਦਰ ਆਉਂਦੀ ਜੀ, ਕਿਸੇ ਵਿਰਲੇ ਬੰਦੇ ਦੇ ਅੰਦਰ ਆਉਂਦੀ ਹੈ, ਨਹੀਂ ਤੇ ਮਹਾਰਾਜ ਜਿੱਥੇ ਮਰਜ਼ੀ ਜਾਣ, ਅਸ਼ਰਤਕ ਬੰਦੇ ਮਸੰਦਾਂ ਅਰਗੇ ਉਹਨਾਂ ਨੂੰ ਕੀ ਪਰਵਾਹ ਹੈਗੀ ਜੀ, ਤੇ ਮਾਫ ਕਰਿਓ ਫਿਰ ਤੇਲ ਵੀ ਉਹਨਾਂ ਵਾਸਤੇ ਗਰਮ ਹੋਇਆ ਹੈਗਾ ਜੀ। ਹਾਂਜੀ, ਹੁਣ ਸੁਣਿਓ ਧਿਆਨ ਨਾ, ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਗਤਾ ਸੇਠ ਕਹਿ ਰਿਹਾ, ਮਹਾਰਾਜ ਜਿੱਧਰ ਜਾਣਾ ਕੋਠੀਆਂ 'ਚ ਚਰਨ ਪਾਉਂਦੇ ਹੋਏ ਜਾਇਓ ਸੱਚੇ ਪਾਤਸ਼ਾਹ। ਤੇ ਨਾਲੇ ਸੱਚੇ ਪਾਤਸ਼ਾਹ ਗਰੀਬ ਨਿਵਾਜ, ਮੈਂ ਤੇ ਤੁਹਾਡਾ ਦਿੱਤਾ ਹੋਇਆ ਛੱਕ ਰਿਹਾ ਜੀ, ਬੜੀ ਵੱਡੀ ਗੱਲ ਹੈਗੀ ਗੁਰਮੁਖੋ, ਮਿਹਨਤ ਕਰਕੇ ਕਮਾ ਕੇ ਬੰਦਾ ਆਖੇ ਵੀ ਇਹ ਮਾਇਆ ਮੈਨੂੰ ਗੁਰੂ ਜੀ ਨੇ ਦਿੱਤੀ ਹੈ ਜੀ, ਨਹੀਂ ਤੇ ਮਾਣ ਆ ਹੀ ਜਾਂਦਾ ਵੀ ਮੈਂ ਹੀ ਕਮਾਈ ਹੈ। ਗੱਜ ਕੇ ਆਖੋ, ਇਹ ਤਨਖਾਹ ਮੇਰੀ ਹੈਗੀ ਹੈ ਜੀ, ਮਾਣ ਆ ਜਾਂਦਾ ਜੀ, ਕੋਈ ਵਿਰਲਾ ਹੀ ਬੰਦਾ ਹੋਏਗਾ ਜੀ ਜਿਹੜਾ ਨਿਯਮ ਨਾਲ ਦਸਵੰਧ ਵੀ ਕੱਢਦਾ ਹੋਏ ਤੇ 90% ਵਰਤਨ ਲੱਗਿਆ ਵੀ ਆਖੇ ਮੇਰਾ ਨਹੀਂ ਹੈਗਾ ਗੁਰੂ ਜੀ ਦਾ ਦਿੱਤਾ ਹੋਇਆ ਜੀ, ਇੰਨੀ ਕੁ ਗੱਲ ਬੰਦਾ ਸਮਝ ਲਏ ਨਾ ਜੀ ਤੇ ਮਾਫ ਕਰਿਓ, ਬਹੁਤੀ ਵੱਡੀ ਹਉਮੈ ਤੋਂ ਬੰਦਾ ਬਚ ਜਾਂਦਾ ਜੀ, ਬਹੁਤੀ ਵੱਡੀ ਹਉਮੈ ਤੋਂ, ਘਰ ਵੀ ਪਾਤਸ਼ਾਹ ਦਾ, ਦਿੱਤਾ ਵੀ ਸਾਰਾ ਕੁਝ ਪਾਤਸ਼ਾਹ ਨੇ ਜੀ, ਤੇ ਸਾਡਾ ਕੀ ਹੈਗਾ ਜੀ। ਪਰ ਬੰਦਾ ਕੀ ਕਹਿੰਦਾ ਜੀ, ਮੈਂ ਬਣਾਇਆ ਮੈਂ ਕਮਾਇਆ ਤੇ ਮੇਰਾ ਘਰ ਹੈਗਾ ਜੀ। ਜਗਤੇ ਸੇਠ ਦੀ ਅਵਸਥਾ ਜਿਹੜੀ ਹੈਗੀ ਨਾ ਉਹ ਪਤਾ ਕੀ ਹੈ, ਆਓ ਸਾਰੇ ਆਖੋ, ਤੂੰ ਦਾਤਾ ਦਾਤਾਰ, ਤੂੰ ਦਾਤਾ ਦਾਤਾਰ, ਤੂੰ ਦਾਤਾ ਦਾਤਾਰ,
ਤੂੰ ਦਾਤਾ ਦਾਤਾਰ,
ਤੇਰਾ ਦਿੱਤਾ ਖਾਵਣਾ ਤੇਰਾ ਦਿੱਤਾ
ਦਿੱਤਾ ਖਾਵਣਾ,
ਤੇਰਾ ਦਿੱਤਾ ਖਾਵਣਾ, ਤੇਰਾ ਦਿੱਤਾ ਖਾਵਣਾ।
ਇਸ ਗੱਲ ਨੂੰ ਪ੍ਰੈਕਟੀਕਲ ਕਰਨਾ ਹੋਏ ਨਾ, ਤੇ ਆ ਜਦੋਂ ਪੰਕਤੀ ਆਪਾਂ ਪੜ੍ਹਦੇ ਨਾ, ਤੇਰਾ ਦਿੱਤਾ ਖਾਵਣਾ, ਤੇ ਤਕਰੀਬਨ ਮਹਾਰਾਜ ਦੀ ਮਿਹਰ ਨਾਲ ਤੁਸੀਂ ਆਪਣੇ ਘਰਾਂ ਚ ਬਹਿ ਕੇ ਜਦੋਂ ਪ੍ਰਸ਼ਾਦਾ ਛਕਦੇ ਹੋ ਤੇ ਸੁਰਤ ਕਰਕੇ ਉਸ ਥਾਂ ਤੇ ਬਹਿ ਜਾ ਕਰੋ ਜਿੱਥੇ ਪ੍ਰਸ਼ਾਦਾ ਛਕਦੇ ਹੋ ਜੀ, ਤੇ ਸਾਹਮਣੇ ਥਾਲ ਰੱਖ ਲਿਆ ਕਰੋ ਸੁਰਤ ਕਰਕੇ, ਤੇ ਫਿਰ ਆਖਿਓ ਕਿਤੇ ਇਸੇ ਪੰਕਤੀ ਨੂੰ ਪੜ੍ਹਨ ਵਿੱਚ ਬੜਾ ਰਸ ਆਏਗਾ ਜੀ। ਹਾਂਜੀ, ਹਰ ਇੱਕ ਬੰਦੇ ਦੀ ਥਾਂ ਤਕਰੀਬਨ ਪੱਕੀ ਹੁੰਦੀ ਜੀ, ਵੀ ਇੱਥੇ ਬਹਿ ਕੇ ਬੰਦਾ ਪ੍ਰਸ਼ਾਦਾ ਛਕਣਾ ਹੁੰਦਾ ਜੀ। ਤੁਸੀਂ ਵੇਖ ਲਓ, ਤੁਸੀਂ ਬਹੁਤ ਸਾਰਿਆਂ ਨੇ ਆਪਣੇ ਘਰ ਵਿੱਚ ਲਗਾਤਾਰ ਇੱਕ ਥਾਂ 'ਤੇ ਬਹਿ ਕੇ ਪ੍ਰਸ਼ਾਦਾ ਛਕਿਆ ਹੋਏਗਾ ਜੀ। ਹਾਂਜੀ, ਬਹੁਤ ਸਾਰਿਆਂ ਨੇ ਵੇਖ ਲਿਓ ਤਕਰੀਬਨ ਜੀ। ਕਈਆਂ ਨੂੰ ਬੈੱਡ 'ਤੇ ਬਹਿ ਕੇ ਛਕਣ ਦੀ ਆਦਤ ਹੈ, ਕਈਆਂ ਨੂੰ ਵੈਸੇ ਟੇਬਲ 'ਤੇ ਬਹਿ ਕੇ ਛਕਣ ਦੀ ਆਦਤ ਹੈਗੀ ਜੀ। ਪਰ ਜਿੱਥੇ ਛਕਦੇ ਹੋ ਨਾ, ਉੱਥੇ ਸੁਰਤ ਲੈ ਜਾਓ ਜੀ ਆਪਣੀ ਦੀ, ਅਤੇ ਨਾਲੇ ਮਹਾਰਾਜ ਦੇ ਚਰਨਾਂ ਦਾ ਧਿਆਨ ਵੀ ਧਰ ਲਓ, ਅਤੇ ਅੱਖਾਂ ਬੰਦ ਕਰ ਲਓ ਅਤੇ ਆਖੋ, ਤੇਰਾ ਦਿੱਤਾ ਖਾਵਣਾ, ਤੇਰਾ ਦਿੱਤਾ ਖਾਵਣਾ,
ਤੇਰਾ ਦਿੱਤਾ ਖਾਵਣਾ,
ਤੇਰਾ ਦਿੱਤਾ ਖਾਵਣਾ,
ਤੇਰਾ ਦਿੱਤਾ ਖਾਵਣਾ,
ਤੇਰਾ ਦਿੱਤਾ ਖਾਵਣਾ,
ਤੇਰਾ ਦਿੱਤਾ ਖਾਵਣਾ, ਤੇਰਾ ਦਿੱਤਾ ਖਾਵਣਾ।
ਗੁਰਮੁਖੋ, ਜਗਤਾ ਸੇਠ ਕਹਿ ਰਿਹਾ, ਮਹਾਰਾਜ ਜਿੰਨੀਆਂ ਕੋਠੀਆਂ ਸਾਰੀਆਂ ਤੁਹਾਡੀਆਂ, ਮਹਾਰਾਜ ਬੜੇ ਧਿਆਨ ਨਾਲ ਸੁਣ ਰਹੇ, ਮਾਤਾ ਨਾਨਕੀ ਜੀ ਬੜੇ ਧਿਆਨ ਨਾਲ ਸੁਣ ਰਹੇ, ਮਾਤਾ ਗੁਜਰੀ ਜੀ ਬੜੇ ਧਿਆਨ ਨਾਲ ਸੁਣ ਰਹੇ ਜੀ। ਇੱਕ ਗੱਲ ਚੇਤਾ ਰੱਖਣੀ ਹੈ, ਜਿਹੜੀ ਨਿਮਰਤਾ ਜਿਹਦੇ ਅੰਦਰ ਵਸੀ ਹੋਈ ਹੈ ਨਾ ਜੀ, ਉਹਦਾ ਪਤਾ ਲੱਗ ਜਾਏਗਾ ਜੀ, ਨਕਲੀ ਨਿਮਰਤਾ ਦਾ ਵੀ ਪਤਾ ਲੱਗ ਜਾਏਗਾ ਜੀ। ਜਿਹੜੀ ਨਕਲੀ ਨਿਮਰਤਾ ਨਾ ਜੀ, ਉਹਦਾ ਵੀ ਪਤਾ ਲੱਗ ਜਾਂਦਾ, ਅਤੇ ਅਸਲੀ ਨਿਮਰਤਾ ਦਾ ਵੀ ਪਤਾ ਲੱਗ ਜਾਂਦਾ ਜੀ। ਅਤੇ ਗੁਰੂ ਸਾਹਿਬ ਕੋ ਕਾਹਦਾ ਉਹਲਾ ਹੈਗਾ ਜੀ, ਮਹਾਰਾਜ ਨੂੰ ਪਤਾ ਲੱਗ ਗਿਆ ਜੀ। ਹਾਂਜੀ,
ਜਗਤ ਸੇਠ ਕੀ ਸੁਣ ਕਰ ਬਾਣੀ,
ਤੇ ਜਗਤੇ ਸੇਠ ਦਾ ਬਚਨ ਸੁਣ ਕੇ
ਗੁਰ ਪ੍ਰਸੰਨਤਾ ਕੀਨ ਮਹਾਨੀ,
ਮਹਾਰਾਜ ਦਸਵੇਂ ਪਾਤਸ਼ਾਹ ਜਗਤੇ ਸੇਠ ਤੇ ਬਹੁਤੇ ਹੀ ਖੁਸ਼ ਹੋਏ ਜੀ। ਚੇਤਾ ਰੱਖਿਓ, ਬੋਲ ਬੰਦੇ ਦੇ ਬੋਲੇ ਹੋਏ ਬੜਾ ਬੜਾ ਵਿਗਾੜ ਵੀ ਪੈਦਾ ਕਰ ਦਿੰਦੇ, ਤੇ ਬੜੇ ਬੜਾ ਪਿਆਰ ਵੀ ਪੈਦਾ ਕਰ ਦਿੰਦੇ ਜੀ। ਉਹਨੇ ਬੋਲ ਹੀ ਇੰਨੇ ਸੋਹਣੇ ਬੋਲੇ ਮਹਾਰਾਜ ਨੂੰ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਬਹੁਤ ਹੀ ਖੁਸ਼ ਹੋਏ ਜੀ ਬਚਨ ਸੁਣ ਕੇ। ਹਾਂਜੀ,
ਜੋ ਤੁਮ ਭਾਓ ਹਮਾਰੋ ਕਰਿਓ,
ਹਾਂਜੀ
ਸੇਵਾ ਬਿਖੈ ਪ੍ਰੇਮ ਕੋ ਧਰਿਓ,
ਮਾਤਾਵਾਂ ਵੀ ਸੁਣ ਰਹੀਆਂ, ਤੇ ਮਹਾਰਾਜ ਭਾਵੇਂ ਉਮਰ ਛੋਟੀ ਹੈਗੀ ਪਰ ਬੋਲ ਗੁਰੂ ਸਾਹਿਬਾਂ ਵਾਂਗੂ ਡਏ, ਕਿਉਂ ਹੈ ਹੀ ਗੁਰੂ ਸਾਹਿਬ ਨੇ ਜੀ। ਉਹ ਮਹਾਰਾਜ ਕਹਿੰਦੇ, ਸੇਠ ਜੀ ਤੁਹਾਡੇ ਅੰਦਰ ਦਾ ਪਿਆਰ ਸਾਡੇ ਅੰਦਰ ਤੱਕ ਪਹੁੰਚ ਚੁੱਕਾ। ਕਹਿਣ ਲੱਗੇ, ਇੱਕ ਗੱਲ ਚੇਤਾ ਰੱਖਿਓ, ਅੰਦਰ ਇੱਕ ਖਾਨਾ ਬਣਿਆ ਸਾਡੇ ਜੀ, ਪਿਆਰ ਦਾ ਖਾਨਾ, ਤੇ ਮਾਫ ਕਰਿਓ ਕਦੀ ਕਦੀ ਉਸ ਖਾਨੇ 'ਚ ਬੰਦੇ ਦਾ ਗੇੜਾ ਲੱਗਦਾ ਜੀ, ਕਦੀ ਕਦੀ ਜੀ। ਜਿਸ ਦਿਨ ਉਸ ਖਾਨੇ 'ਚੋਂ ਬੰਦਾ ਬੋਲ ਰਿਹਾ ਹੁੰਦਾ ਨਾ ਜੀ, ਉਸ ਦਿਨ ਉਹਦੇ ਬੋਲ ਜਿਹੜੇ ਉਹ ਬਹੁਤਿਆਂ ਦੇ ਹਿਰਦਿਆਂ 'ਤੇ ਅਸਰ ਕਰਨਗੇ ਜੀ, ਅਤੇ ਜਿਸ ਦਿਨ ਉੱਤੋਂ ਉੱਤੋਂ ਪਿਆਰ ਦੀਆਂ ਗੱਲਾਂ ਕਰਦਾ ਉਸ ਦਿਨ ਹੀ ਉਹ ਅਸਰ ਕਰਦੇ ਜੀ। ਅੰਦਰੋਂ ਪਿਆਰ ਦਾ ਖਾਨਾ ਖੁੱਲਿਆ ਹੋਏ, ਤੇ ਮਹਾਰਾਜ ਅੱਗੇ ਕਰੋ ਅਰਦਾਸ, ਸੱਚੇ ਪਾਤਸ਼ਾਹ ਸਾਡੇ ਅੰਦਰ ਦਾ ਖਾਨਾ ਖੋਲ੍ਹੀ ਰੱਖਿਆ ਕਰੋ ਜੀ, ਸਾਡਾ ਵੀ ਅੰਦਰ ਦਾ ਪਿਆਰ ਵਾਲਾ ਖਾਨਾ ਖੁੱਲ੍ਹਦਾ ਪਰ ਕਦੀ ਕਦੀ ਖੁੱਲ੍ਹਦਾ ਜੀ, ਕਦੀ ਕਦੀ ਜੀ। ਉਹ ਜਿਨ੍ਹਾਂ ਦਾ ਖੁੱਲ੍ਹਿਆ ਹੀ ਰਹਿੰਦਾ ਨਾ ਜੀ, ਉਹ ਮਹਾਰਾਜ ਨੂੰ ਪਤਾ ਜੀ ਸਾਰਿਆਂ ਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਦਸਵੇਂ ਪਾਤਸ਼ਾਹ ਕਹਿਣ ਲੱਗੇ, ਜਗਤਾ ਸੇਠ ਜੀ ਤੁਹਾਡਾ ਪਿਆਰ ਸਾਡੇ ਤੱਕ ਪਹੁੰਚ ਚੁੱਕਾ। ਕਹਿਣ ਲੱਗੇ, ਹਾਂਜੀ,
ਤਿਸ ਕੋ ਫਲ ਹੋਵੇ ਤੁਝ ਭਾਰੂ,
ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ, ਜਗਤਾ ਸੇਠ
ਆ ਜਿਹੜੇ ਬਚਨ ਪਿਆਰ ਵਾਲੇ ਬੋਲੇ ਨਾ, ਇਹਦਾ ਬਹੁਤਾ ਹੀ ਵੱਡਾ ਤੈਨੂੰ ਫਲ ਮਿਲੇਗਾ। ਗੁਰੂ ਸਾਹਿਬ ਨੂੰ ਪਿਆਰ ਵਾਲੇ ਬੋਲ ਬੋਲਿਆ ਕਰੋ, ਪਿਆਰ ਵਾਲੇ ਕਰੋ, ਭਾਵੇਂ ਕੁਛ ਵੀ ਨਾ, ਉਹ ਪਿਆਰ ਵਾਲੇ ਬੋਲ ਬੋਲਣ ਵਾਲੇ ਤੇ ਗੁਰੂ ਸਾਹਿਬ ਖੁਸ਼ ਹੋ ਜਾਂਦੇ ਜੀ, ਮਹਾਰਾਜ ਉਹਦੇ ਤੇ ਖੁਸ਼ ਹੋ ਜਾਂਦੇ। ਪਿਆਰ ਵਾਲੇ ਬੋਲ ਬੋਲਿਆ ਕਰੋ। ਮਹਾਰਾਜ ਕਹਿੰਦੇ ਤੇਰਾ ਪਿਆਰ ਸਾਡੇ ਤੱਕ ਪਹੁੰਚ ਚੁੱਕਿਆ, ਕਹਿਣ ਲੱਗੇ ਇਹਦਾ ਫਲ ਤੈਨੂੰ ਮਿਲੇਗਾ, ਕਹਿਣ ਲੱਗੇ। ਹਾਂਜੀ,
ਲਕਸ਼ਮੀ ਬਹੁ ਘਰ ਥਿਰੈ ਉਦਾਰੋ,
ਉਹਨੇ ਬਾਰ ਬਾਰ ਜੂ ਆਖਿਆ, ਮਹਾਰਾਜ ਤੁਹਾਡੀ ਦਿੱਤੀ ਹੋਈ ਮਾਇਆ ਹੈਗੀ ਸਾਰੀ। ਹਾਂਜੀ, ਸਾਰੀਆਂ ਕੋਠੀਆਂ ਚ ਜਾਂਦੇ ਹੋਏ ਚਰਨ ਪਾ ਕੇ ਜਾਇਓ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦਾ ਪਿਆਰ ਵੇਖ ਕੇ ਨਾ, ਤੇ ਦਸਵੇਂ ਪਾਤਸ਼ਾਹ ਨੇ ਬਚਨ ਕਰ ਦਿੱਤਾ ਜੀ ਸਦਾ ਵਾਸਤੇ। ਮਹਾਰਾਜ ਕਹਿੰਦੇ ਸੇਠ ਜੀ, ਅੱਜ ਤੋਂ ਬਾਅਦ ਕੱਲੀ ਤੁਹਾਡੀ ਜੇਬ ਵਿੱਚ ਨਹੀਂ, ਤੁਹਾਡੀ ਕੁੱਲ ਵਿੱਚ ਮਾਇਆ ਦਾ ਘਾਟਾ ਨਹੀਂ ਪਏਗਾ, ਕਹਿਣ ਲੱਗੇ। ਮਹਾਰਾਜ ਨੇ ਕਿੱਡਾ ਵੱਡਾ ਬਚਨ ਕਰਤਾ, ਗੱਲ ਤੇ ਪਿਆਰ ਦੀ ਹੈਗੀ ਜੀ। ਫਿਰ ਬੇਨਤੀ ਬੋਲ। ਹਾਂਜੀ, ਬੜੀ ਬੜੀ ਬੰਦੇ ਦੇ ਅੰਦਰ ਸਾਂਝ ਵੀ ਬਣਾ ਦਿੰਦੇ ਤੇ ਬੜੀਆਂ ਬੜੀਆਂ ਸਾਂਝਾਂ ਤੋੜ ਵੀ ਦਿੰਦੇ ਜੀ। ਬੋਲ ਜੀ, ਐਸੀ ਬੋਲਾਂ ਨੇ ਸਾਂਝ ਪਾਈ ਮਹਾਰਾਜ ਨਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿੰਦੇ, ਲਛਮੀ ਬਹੁ ਘਰ ਥਿਰ ਹੈ ਉਦਾਰੋ। ਉਹ ਮਹਾਰਾਜ ਕਹਿਣ ਲੱਗੇ, ਸੇਠ ਜੀ ਤੁਹਾਡੇ ਘਰ ਲਛਮੀ ਦਾ ਪੱਕਾ ਹੀ ਡੇਰਾ ਲਾ ਤਾ, ਕਹਿਣ ਲੱਗੇ ਤੁਹਾਡੇ ਘਰ ਚੋਂ ਮਾਇਆ ਨਹੀਂ ਮੁੱਕੇਗੀ ਜੀ। ਤੇ ਮੈਂ ਤੁਹਾਨੂੰ ਇੱਕ ਦਿਨ ਗੁਰਮੁਖਾਂ ਦਾ ਬਚਨ ਦੱਸ ਰਿਹਾ ਸਾਂ, ਜਿਹੜਾ ਸਿੱਖ ਰੋਜ਼ ਦਰਬਾਰ ਸਾਹਿਬ ਜਾਂਦਾ ਨਾ ਜੀ, ਇੱਕ ਲਛਮੀ ਥੋੜੀ ਮਹਾਰਾਜ ਕੋ। ਭਾਈ ਗੁਰਦਾਸ ਜੀ ਕਹਿੰਦੇ, ਲਛਮੀਆਂ ਲੱਖ ਗੋਲੀਆਂ, ਲੱਖਾਂ ਹੀ ਲਛਮੀਆਂ ਮਹਾਰਾਜ ਦੇ ਚਰਨਾਂ ਚ ਜੀ। ਸਾਡੀ ਲਛਮੀ ਇੱਕ ਲਛਮੀ ਤੱਕ ਪਹੁੰਚ ਹੈਗੀ ਜੀ, ਉਹ ਲੱਖਾਂ ਹੀ ਲਛਮੀਆਂ ਨੇ। ਤੇ ਜਿਹੜਾ ਰੋਜ਼ ਆਉਂਦਾ ਨਾ ਮਹਾਰਾਜ ਕੋ, ਫਿਰ ਇੱਕ ਲਛਮੀ ਮਹਾਰਾਜ ਉਹਦੇ ਨਾਲ ਤੋਰ ਦਿੰਦੇ ਜੀ, ਵੀ ਜਾਓ ਹੁਣ ਇਹਦੇ ਘਰ ਵਿੱਚ ਫੇਰਾ ਪਾ ਕੇ ਆ। ਉਹ ਫਿਰ ਜਿਹਦੇ ਘਰ ਆਉਂਦੀ ਫਿਰ ਉੱਥੇ ਤੋਟ ਨਹੀਂ ਰਹਿੰਦੀ ਜੀ ਕੋਈ ਜੀ। ਇੰਨੇ ਪਿਆਰ ਵਾਲੇ ਜਗਤੇ ਸੇਠ ਨੇ ਬਚਨ ਕੀਤੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸੇਠ ਜੀ ਤੁਹਾਡੇ ਘਰ ਵਿੱਚੋਂ ਮਾਇਆ ਮੁੱਕੇਗੀ ਨਹੀਂ, ਕਹਿਣ ਲੱਗੇ। ਹਾਂਜੀ,
ਤਿਸ ਤੇ ਤੋਟਾ ਕਿਤਹੂੰ ਨਾ ਪਾਵੇ।
ਮਹਾਰਾਜ ਕਹਿੰਦੇ ਤੁਹਾਡੀਆਂ ਕੁੱਲਾਂ ਵਿੱਚ ਕਦੀ ਪੈਸੇ ਦੀ ਤੋਟ ਨਹੀਂ ਆਏਗੀ ਜੀ, ਪੈਸੇ ਦੀ ਤੋਟ ਨਹੀਂ ਆਏਗੀ। ਉਹ ਆਪਾਂ ਸ਼ਬਦ ਨਹੀਂ ਸੁਣਦੇ, ਜਾ ਤੂੰ ਮੇਰੇ
ਵੱਲ ਹੈ
ਤਾਂ
ਕਿਆ ਮੋਸ਼ਨ
ਦਾ, ਲਖਮੀ ਤੋਟ ਨਾ ਬਈ ਖਾਏ ਖਰਚ ਰਹਿੰਦਾ। ਹਾਂਜੀ, ਕੋਈ ਲਖਮੀ ਦੀ ਤੋਟ ਨਹੀਂ ਆਉਂਦੀ ਜੀ। ਮਹਾਰਾਜ ਕਹਿੰਦੇ ਕਦੀ ਤੋਟਾ ਹੀ ਨਹੀਂ ਪਏਗਾ ਜੀ। ਬੜੇ ਬੜੇ ਅਮੀਰ ਬੰਦੇ ਮੈਂ ਵੇਖੇ ਜੀ, ਕਦੀ ਤੇ ਮਾਇਆ ਖੁੱਲੀ ਆ ਜਾਂਦੀ ਜੀ ਤੇ ਕਦੀ ਘਾਟਾ ਵੀ ਪੈ ਜਾਂਦਾ ਜੀ। ਪਰ ਮਹਾਰਾਜ ਉਹਦਾ ਪਿਆਰ ਵੇਖ ਕੇ ਕਹਿਣ ਲੱਗੇ, ਕਦੀ ਘਾਟਾ ਹੀ ਨਹੀਂ ਪਏਗਾ। ਹਾਂਜੀ,
ਲਾਭ ਲੇਤ ਹੀ ਬੈਸ ਬਿਤਾਵੇ।
ਲਓ ਫਿਰ ਸੁਣੋ ਮਹਾਰਾਜ ਨੇ ਕਿੰਨੇ ਬਚਨ ਛੱਡੇ ਜੀ। ਮਹਾਰਾਜ ਕਹਿੰਦੇ ਤੁਹਾਡੀ ਜਿੰਨੀ ਉਮਰ ਹੈ ਨਾ, ਉਸ ਉਮਰ ਵਿੱਚ ਘਾਟਾ ਨਹੀਂ ਪਏਗਾ, ਜਿਹੜੇ ਪਾਸੇ ਜਾਓਗੇ ਲਾਭ ਹੀ ਲਾਭ ਹੋਈ ਜਾਏਗਾ ਜੀ, ਪ੍ਰੋਫਿਟ ਹੀ ਪ੍ਰੋਫਿਟ ਹੋਈ ਜਾਏਗਾ ਜੀ। ਵੇਖ ਲਓ ਜਗਤੇ ਸੇਠ ਨੇ ਅੰਦਰੋਂ ਪਿਆਰ ਵਾਲੇ ਬੋਲ ਬੋਲਤੇ ਜੀ ਮਹਾਰਾਜ ਨੂੰ, ਅੰਦਰੋਂ ਪਿਆਰ ਵਾਲੇ ਬੋਲ ਬੋਲਤੇ। ਗੁਰਮੁਖੋ ਮਹਾਰਾਜ ਅੰਦਰੋਂ ਬੋਲ ਸੁਣਦੇ ਜੀ, ਅੰਦਰੋਂ ਜੀ। ਉੱਤੋਂ ਉੱਤੋਂ ਬੰਦਾ ਬੋਲਦਾ ਰਹੇ ਤੇ ਅਸਰ ਨਹੀਂ ਪਏਗਾ, ਅੰਦਰੋਂ ਬੋਲੇਗਾ ਨਾ ਜੀ ਬੜਾ ਅਸਰ ਪਏਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਾਭ ਲੈਂਦਿਆਂ ਲੈਂਦਿਆਂ ਹੀ ਉਮਰ ਸਾਰੀ ਲੰਘ ਜਾਏਗੀ, ਕਹਿਣ ਲੱਗੇ। ਹਾਂਜੀ,
ਹਮ ਕੋਠੀ ਤੇ ਲਹਿ ਕੇ ਨਾਹੀ,
ਹਾਂਜੀ
ਕਹਿਬੇ ਤੇ ਫਲ ਤਾ ਭੋ ਪਾਹੀ।
ਤੇ ਅਗਲਾ ਬਚਨ ਸੁਣਿਓ ਜੀ ਬੜੇ ਧਿਆਨ ਨਾਲ, ਮਹਾਰਾਜ ਬਚਨ ਕਰ ਰਹੇ। ਮਹਾਰਾਜ ਕਹਿੰਦੇ ਸੇਠ ਜੀ ਅਸੀਂ ਤੁਹਾਡੀ ਕੋਠੀ ਚ ਜਾਈਏ ਜਾਂ ਨਾ ਜਾਈਏ, ਅੱਜ ਕੇ ਆਖੋ
ਵਾਹਿਗੁਰੂ,
ਜਾਈਏ ਜਾਂ ਨਾ ਜਾਈਏ, ਚਰਨ ਪਾਈਏ ਜਾਂ ਨਾ ਪਾਈਏ, ਪਰ ਇੱਕ ਗੱਲ ਸੁਣ ਲਓ, ਆ ਜਿਹੜੇ ਬੋਲ ਪਿਆਰ ਵਾਲੇ ਬੋਲੇ ਨਾ ਤੁਸੀਂ, ਕਹਿਣ ਲੱਗੇ ਉਹਨਾਂ ਦਾ ਅਸਰ ਹੋਏਗਾ, ਮਾਇਆ ਕਦੀ ਮੁੱਕੇਗੀ ਨਹੀਂ, ਕਹਿਣ ਲੱਗੇ। ਜਿਹੜੇ ਬੋਲ ਬੋਲੇ ਨਾ ਇਹ ਉਹਨਾਂ ਬੋਲਾਂ ਦਾ ਅਸਰ ਹੋਏਗਾ, ਅਸੀਂ ਭਾਵੇਂ ਪਹੁੰਚੀਏ ਜਾਂ ਨਾ ਪਹੁੰਚੀਏ ਜੀ। ਪਰ ਤੁਹਾਡਾ ਪਿਆਰ ਸਾਡੇ ਅੰਦਰ ਤੱਕ ਪਹੁੰਚ ਚੁੱਕਾ ਜੀ। ਫਿਰ ਗੱਲ ਧਿਆਨ ਨਾਲ ਸੁਣਿਓ, ਕਦੀ ਕਦੀ ਬੰਦਾ ਉਹੀ ਹੋਏਗਾ ਜੀ, ਬੰਦਾ ਉਹੀ ਹੋਏਗਾ, ਤੁਹਾਨੂੰ ਉਸ ਬੰਦੇ ਨਾਲ ਪਿਆਰ ਆਏਗਾ ਬੜਾ, ਤੇ ਤੁਹਾਡੇ ਅੰਦਰੋਂ ਪਿਆਰ ਵਾਲੇ ਬੋਲ ਨਿਕਲਣਗੇ ਜੀ। ਉਹ ਬੋਲ ਨਾ ਅੰਦਰੋਂ ਨਿਕਲਦੇ ਤੇ ਉਹ ਵੀ ਉਸ ਬੰਦੇ ਤੱਕ ਪਹੁੰਚ ਜਾਂਦੇ, ਦੂਜੇ ਦਿਨ ਉਹੋ ਹੀ ਬੋਲ ਤੁਸੀਂ ਬੋਲੋ ਤੇ ਉਹ ਗੱਲ ਨਹੀਂ ਬਣੇਗੀ ਜੀ। ਕਿਉਂ? ਅੱਜ ਅੰਦਰੋਂ ਨਹੀਂ ਨਿਕਲੇ ਜੀ, ਉਹ ਬੋਲ ਕਿਤੇ ਅੰਦਰੋਂ ਨਿਕਲ ਗਏ। ਮਹਾਰਾਜ ਨੂੰ ਮਹਾਰਾਜ ਕਹਿੰਦੇ ਬੋਲਾਂ ਦਾ ਹੀ ਬੜਾ ਫਲ ਹੋਏਗਾ, ਪਹੁੰਚੀਏ ਭਾਵੇਂ ਨਾ ਤੁਹਾਡੇ ਘਰ। ਹਾਂਜੀ,
ਹਮ ਸੁਣ ਕੇ ਕੀਏ ਭਾਵ ਵਿਸਾਲਾ,
ਅਸੀਂ ਤੇਰੀ ਸ਼ਰਧਾ ਭਾਵਨਾ ਦੇ ਬੋਲ ਸੁਣੇ ਨੇ, ਗੰਧ ਗੰਢ ਪ੍ਰੀਤੀ ਮਿੱਠੇ ਬੋਲ, ਗੱਜ ਕੇ ਆਖੋ ਮਿੱਠੇ ਬੋਲ ਗੰਢ ਪ੍ਰੀਤੀ ਬਣਾ ਦਿੰਦੇ ਜੀ। ਹਾਂਜੀ, ਤੇ ਫਿੱਕੇ ਬੋਲ ਬੜੀ ਬੜੀ ਗੰਢ ਨੂੰ ਤੋੜ ਵੀ ਦਿੰਦੇ ਜੀ। ਮਹਾਰਾਜ ਕਹਿੰਦੇ ਤੁਹਾਡੇ ਮਿੱਠੇ ਬੋਲਾਂ ਦੇ ਕਾਇਲ ਹੋ ਗਏ ਅਸੀਂ, ਕਹਿਣ ਲੱਗੇ ਹਾਂਜੀ।
ਤੁਝਕੋ ਫਲ ਪ੍ਰਾਪਤ ਇਸ ਕਾਲਾ,
ਮਹਾਰਾਜ ਕਹਿੰਦੇ ਹੁਣ ਤੋਂ ਹੀ ਜਿਹੜਾ ਬਚਨ ਤੁਹਾਨੂੰ ਕਿਹਾ ਨਾ ਉਹ ਹੁਣ ਤੋਂ ਹੀ ਲਾਗੂ ਹੈ, ਕਹਿਣ ਲੱਗੇ। 6 ਸਾਲਾਂ ਦੀ ਮਹਾਰਾਜ ਦੀ ਉਮਰ ਤੇ ਬਚਨ ਸੁਣੋ ਮਹਾਰਾਜ ਦੇ, ਉਹ ਬਚਨ ਹੁਣ ਤੋਂ ਹੀ ਲਾਗੂ ਨੇ, ਕਹਿਣ ਲੱਗੇ ਜਾਓ ਕਦੀ ਵੀ ਜ਼ਿੰਦਗੀ ਚ ਮਾਇਆ ਦੀ ਕਮੀ ਨਹੀਂ ਆਏਗੀ। ਹਾਂਜੀ,
ਜਗਤ ਸੇਠ ਸੁਣ ਕੇ ਗੁਰਬਾਣੀ,
ਜਗਤ ਸੇਠ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਸੁਣੇ। ਹਾਂਜੀ,
ਭਇਓ ਆਨੰਦ ਨਾ ਜਾਏ ਬਖਾਨੀ,
ਤੇ ਗੱਜ ਕੇ ਸਾਰੇ ਆਖੋ। ਸੰਗਤ ਦੀ ਸਮਾਪਤੀ ਕਰਨ ਲੱਗਾ, ਭਾਈ ਸੰਤੋਖ ਸਿੰਘ ਜੀ ਪਤਾ ਕੀ ਕਹਿਣ ਲੱਗੇ? ਕਹਿਣ ਲੱਗੇ ਮਹਾਰਾਜ ਦੇ ਪਿਆਰ ਵਾਲੇ ਬਚਨ ਸੁਣ ਕੇ ਜੀ, ਖੇਡ ਤੇ ਪਿਆਰ ਦੀ ਹੈਗੀ ਜੀ। ਜਗਤੇ ਸੇਠ ਨੇ ਮਹਾਰਾਜ ਨਾਲ ਪਿਆਰ ਦੇ ਬੋਲ ਬੋਲੇ ਤੇ ਮਹਾਰਾਜ ਨੇ ਅੱਗੋਂ ਬਚਨਾਂ ਦੀ ਝੜੀ ਲਾ ਦਿੱਤੀ ਜੀ। ਮਹਾਰਾਜ ਨੇ ਪਿਆਰ ਵਾਲੇ ਬੋਲ ਬੋਲੇ ਤੇ ਜਗਤਾ ਸੇਠ ਉਹਨੂੰ ਜਿਹੜਾ ਆਨੰਦ ਬਣਿਆ ਨਾ, ਭਾਈ ਸੰਤੋਖ ਸਿੰਘ ਜੀ ਕਹਿੰਦੇ ਉਸ ਆਨੰਦ ਦੀ ਕਥਾ ਹੋ ਹੀ ਨਹੀਂ ਸਕਦੀ, ਕਹਿਣ ਲੱਗੇ ਇੱਕਦਮ ਉਹਦੇ ਮਨ ਵਿੱਚ ਇੰਨਾ ਆਨੰਦ ਬਣ ਗਿਆ। ਹਾਂਜੀ,
ਗੁਰ ਪ੍ਰਸੰਨਤਾ ਮੋਪਰ ਹੋਈ,
ਬਸ ਉਹਨੂੰ ਸਮਝ ਆ ਗਈ ਵੀ ਗੁਰੂ ਸਾਹਿਬ ਨੇ ਮੇਰੇ ਤੇ ਪ੍ਰਸੰਨਤਾ ਕਰ ਦਿੱਤੀ ਹੈ। ਖੁਸ਼ੀ ਲੈਣ ਲਈ ਸਾਰਾ ਕੁਝ ਬੰਦਾ ਕਰਦਾ ਵੀ ਗੁਰੂ ਜੀ ਮੈਨੂੰ ਖੁਸ਼ੀ ਦੇ ਦੇਣ। ਹਾਂਜੀ,
ਲਿਖੀ ਪੱਤ੍ਰਿਕਾ ਪੁਰ ਪੁਰ ਸੋਈ,
ਉਹਨੇ ਫਿਰ ਹਰ ਇੱਕ ਪੁਰੀ ਵਿੱਚ ਚਿੱਠੀਆਂ ਲਿਖ ਕੇ ਭੇਜ ਦਿੱਤੀਆਂ, ਭਾਈ ਮਹਾਰਾਜ ਇੱਧਰੋਂ ਲੰਘ ਰਹੇ ਨੇ ਤੇ ਜੇ ਸਾਡੇ ਇਲਾਕੇ ਵਿੱਚ ਆਉਂਦੇ ਤਾਂ ਤੁਸੀਂ ਬੇਨਤੀ ਕਰਨੀ ਹੈ ਤੇ ਮਹਾਰਾਜ ਨੂੰ ਕੋਠੀ 'ਚ ਲੈ ਕੇ ਜਾਣਾ, ਧਨ ਵੀ ਭੇਟਾ ਕਰਨਾ, ਸਤਿਕਾਰ ਵੀ ਪੂਰਾ ਕਰਨਾ, ਵਸਤਰ ਸਭ ਕੁਝ ਭੇਟਾ ਕਰਨਾ ਜੀ। ਲਓ ਜੀ, ਤੁਸੀਂ ਅੱਜ ਜਿਹੜੀ ਸਾਖੀ ਸੁਣੀ ਉਹ ਬੜੀ ਕੀਮਤੀ ਬਚਨ ਹੈਗੇ ਜੀ। ਦੋ ਬੰਦਾ ਖੁਸ਼ੀ ਵਾਲੇ ਬੋਲ ਬੋਲ ਕੇ ਕਿੱਡੀ ਵੱਡੀ ਖੁਸ਼ੀ ਲੈ ਗਿਆ ਜੀ। ਮਹਾਰਾਜ ਨੇ ਤੇ ਕਿਹਾ, ਮਹਾਰਾਜ ਕਹਿੰਦੇ ਸਾਨੂੰ ਤੁਹਾਡੀਆਂ ਕੋਠੀਆਂ ਨਾਲ ਕੋਈ ਮਤਲਬ ਨਹੀਂ ਹੈਗਾ, ਕਹਿਣ ਲੱਗੇ ਆ ਜਿਹੜੇ ਬੋਲ ਬੋਲੇ ਨਾ ਸਾਨੂੰ ਤੇ ਉਹਨਾਂ ਨਾਲ ਮਤਲਬ ਹੈ, ਉਹਨਾਂ ਨਾਲ ਸੱਚੇ ਪਾਤਸ਼ਾਹ ਗਰੀਬ ਨਿਵਾਜ ਦੀ ਕਿਰਪਾ ਕਰਨ। ਗੰਢ ਪ੍ਰੀਤੀ ਮਿੱਠੇ ਬੋਲ, ਬੜੀ ਬੜੀ ਗੰਢ ਪੈ ਜਾਂਦੀ ਜੀ ਜਗਤ ਸੇਠ ਦੀ, ਜਗਤੇ ਸੇਠ ਦੀ ਅੱਜ ਤੱਕ ਗੁਰੂ ਘਰ ਨਾਲ ਗੰਢ ਹੈਗੀ ਜੀ। ਅੱਜ ਤੱਕ ਉਹਦੇ ਕੁੱਲ ਪਰਿਵਾਰ ਵਿੱਚ ਮਾਇਆ ਦਾ ਘਾਟਾ ਨਹੀਂ ਪਿਆ ਜੀ, ਖੁੱਲੀ ਮਾਇਆ ਜੀ ਉਹਨਾਂ ਕੋਲ ਜੀ। ਹਾਂਜੀ, ਭਾਵੇਂ ਜਿਹੜੇ ਅੰਦਰ ਦਾ ਰਸ ਹੈਗਾ ਉਹਦੇ ਅੱਗੇ ਮਾਇਆ ਕੁਛ ਵੀ ਨਹੀਂ ਹੈਗੀ ਜੀ, ਪਰ ਜੋ ਉਹਨੇ ਬੋਲਿਆ ਮਹਾਰਾਜ ਨੇ ਉਹਦੇ ਸਦਕਾ ਉਹਨੂੰ ਮਾਇਆ ਦੇ ਦਿੱਤੀ ਜੀ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਇੱਕ ਮਿੰਟ 10ਵੇਂ ਪਾਤਸ਼ਾਹ ਦਾ ਧਿਆਨ ਧਰੋ, ਸਦਾ ਹੀ ਧਿਆਨ ਧਰਿਓ, ਇੱਕ ਮਿੰਟ ਨਹੀਂ, ਪਰ ਕਹਿਣ ਦਾ ਭਾਵ ਵੀ ਇੱਕ ਮਿੰਟ ਸਿਮਰਨ ਕਰ ਲਈਏ, ਜਾਪ ਕਰ ਲਈਏ, ਬੜੇ ਪਿਆਰ ਨਾਲ ਨੇਤਰ ਬੰਦ ਕਰਕੇ ਨਾ ਤੇ ਗੱਜ ਕੇ ਆਖੋ ਸਾਰੇ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ, ਪਿਆਰ ਅੰਦਰ ਪੈਦਾ ਹੋਏ ਜੀ ਸਤਿਗੁਰੂ ਜੀ ਦੇ ਨਾਲ। ਹਾਂਜੀ ਵੇਖ ਲਓ ਮਹਾਰਾਜ ਕਿੱਡੀਆਂ ਕਿੱਡੀਆਂ ਵੱਡੀਆਂ ਬਖਸ਼ਿਸ਼ਾਂ ਕਰਦੇ ਜੀ। ਭੁੱਲਾਂ ਚੁੱਕਾਂ ਦੀ ਖੇਮਾ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।